ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਕੁਝ ਉਦਾਸੀਆਂ ਦਾ ਜ਼ਿਕਰ ਭਾਈ ਸਾਹਿਬ ਭਾਈ ਰਤਨ ਸਿੰਘ ਹੋਣਾ ਨੇ ਕੀਤਾ। ਕਾਰੂ ਨਾਲ ਹੋਈ ਗੋਸ਼ਟੀ ਦਾ ਜ਼ਿਕਰ ਕੀਤਾ। ਕੈਪਟਨ ਮਰੇ ਨੇ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਤੇ ਕੌਣ ਬੈਠੇ, ਉਹ ਬੰਸਾਵਲੀ ਭਾਈ ਰਤਨ ਸਿੰਘ ਹੋਣਾ ਨੇ ਦੱਸੀ। ਫਿਰ ਕੈਪਟਨ ਮਰੇ ਨੇ ਇਹ ਸਵਾਲ ਕੀਤਾ ਕਿ ਗੁਰੂ ਘਰ ਦਾ ਔਰ ਬਾਦਸ਼ਾਹਾਂ ਦੇ ਨਾਲ ਇਹ ਜਿਹੜਾ ਵੈਰ ਵਿਰੋਧ ਪਿਆ ਇਹ ਕਿਵੇਂ ਹੋਇਆ, ਕਿਉਂਕਿ ਜੇ ਮੁਗਲਾਂ ਨੂੰ ਬਾਦਸ਼ਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਤੇ ਫਿਰ ਇਹ ਗੁਰੂ ਘਰ ਦੇ ਵਿਰੋਧੀ ਕਿਵੇਂ ਹੋਏ? ਤੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਸਾਕਾ ਸੁਣਾਉਣ ਲੱਗੇ ਹਨ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਇਹ ਸਾਕਾ ਐਸਾ ਸਾਕਾ ਹੈ ਜਿਹੜਾ ਪਰਉਪਕਾਰ ਵਾਸਤੇ ਸਤਿਗੁਰਾਂ ਨੇ ਵਰਤਾਇਆ, ਔਰ ਇਹ ਐਸਾ ਲਾਸਾਨੀ ਸਾਕਾ ਹੈ ਜਿਹੜਾ ਕਿਸੇ ਦੂਸਰੇ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਆਪਣੇ ਸੀਸ ਦਾ ਦਾਨ ਦਿੱਤਾ। ਭਾਈ ਕਾਹਨ ਸਿੰਘ ਨਾਭਾ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ। ਉਹ ਲਿਖਦੇ ਨੇ ਕਿ ਹਿੰਦੁਸਤਾਨ ਦੀ ਯੱਗ ਬੇਦੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦੀ ਅਹੂਤੀ ਦੇ ਕੇ ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ। ਤਦੇ ਕਲਗੀਧਰ ਜੀ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਤਿਨ੍ਹਾਂ ਦੇ ਤਿਲਕ ਜੰਜੂ ਦੇ ਰਾਖੇ ਨੇ ਸਤਿਗੁਰੂ। ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਕੇ ਦੀ ਸ਼ਹੀਦੀ ਸਾਕੇ ਦੀ ਕਥਾ ਸਰਵਣ ਕਰੀਏ, ਜਿਸ ਸਾਕੇ ਨੂੰ ਸਮੁੱਚੇ ਪੰਥ ਨੇ ਆਪਣੀ ਦ੍ਰਿਸ਼ਟੀ ਵਿਚ ਰੱਖਿਆ ਔਰ ਆਖਿਆ ਤੇਗ ਬਹਾਦਰ ਜੀ ਦਾ ਸਾਕਾ ਯਾਦ ਕਰਕੇ ਲਿਆਵਾਂਗੇ ਇਕ ਤੂਫਾਨ ਦਾਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਬਾਅਦ ਇਕ ਐਸਾ ਇਨਕਲਾਬ ਉੱਠਿਆ, ਜੰਗ ਯੁੱਧ ਹੋਏ ਕਿ ਭਾਰਤ ਖੰਡ ਦੀ ਭੂਮੀ ਤੋਂ ਇਨ੍ਹਾਂ ਮੁਗਲਾਂ ਦੇ ਰਾਜ ਦੀ ਸਫ਼ਾ ਉੱਠ ਗਈ ਸਫ਼ਾ ਮਲੇਛ ਕੀ ਕਰ ਕੂੜਾ ਪਾਸਾਰ, ਡੰਕਾ ਵਾਜਿਆ ਫਤਿਹ ਕਾ ਨੇਕ ਲੰਕ ਅਵਤਾਰ। ਆਓ ਨੌਵੇਂ ਪਾਤਸ਼ਾਹ ਹਾਦਰ ਹੋਤ ਜਹਾਂ ਸਿਮਰੇ, ਜਿੱਥੇ ਸਿਮਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਹੀ ਹਾਜ਼ਰ ਨੇ। ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋ ਤੋ ਨਰੰਗੇ ਪ੍ਰਣ ਕੀਓ ਤਖਤ ਬਹਿਨ ਸੋ ਕਾਲ।
ਇਹਦਾ ਨਾਂ ਭਾਵੇਂ ਔਰੰਗਜ਼ੇਬ ਸੀ ਪਰ ਸਿੱਖ ਇਤਿਹਾਸ ਵਿਚ ਜੋ ਸਾਡੇ ਸਿੱਖਾਂ ਨੇ ਇਤਿਹਾਸ ਲਿਖਿਆ, ਭਾਈ ਸੰਤੋਖ ਸਿੰਘ ਜੀ ਨੇ ਜਾਂ ਭਾਈ ਰਤਨ ਸਿੰਘ ਜੀ ਨੇ ਜਾਂ ਗਿਆਨੀ ਗਿਆਨ ਸਿੰਘ ਹੋਣਾ ਨੇ, ਉਹਨਾਂ ਨੇ ਨੁਰੰਗਾ ਲਿਖਿਆ। ਨੁਰੰਗਾ ਆਮ ਕਰਕੇ ਸਿੰਘਾਂ ਦੀ ਰਸਨਾ ਦੇ ਉੱਤੇ ਇਹੀ ਨਾਂ ਚੜਿਆ, ਨੁਰੰਗਾ ਮਾਰਿਆ, ਨੁਰੰਗਾ ਤੁਰਕੜਾ, ਬੜ ਤੇਜ ਕਰਾਰਾ, ਇਹਨੂੰ ਨੁਰੰਗਾ, ਯਾਨੀ ਕਿ ਜਿਹਦਾ ਇੱਕ ਰੰਗ ਨਹੀਂ ਹੈ, ਇੱਕ ਮਜ਼ਹਬ ਨਹੀਂ ਹੈ ਇਹਦਾ। ਜਿਸ ਵੇਲੇ ਨੁਰੰਗਾ ਹਿੰਦੁਸਤਾਨ ਦੇ ਤਖ਼ਤ ਤੇ ਬੈਠਾ, ਇਹਨੇ ਆਪਣੇ ਹਿਰਦੇ ਚ ਪ੍ਰਣ ਕੀਤਾ,
ਤੁਰਕ ਕਰੋ ਸਭ ਹਿੰਦੂਆਂ ਸੂਬੇ ਬਾਯਨ ਪਾਲ।
ਇਹਨੇ ਪ੍ਰਣ ਕੀਤਾ ਕਿ ਮੈਂ ਜਿੰਨੇ ਹਿੰਦੂ ਨੇ ਉਹਨਾਂ ਨੂੰ ਮੁਸਲਮਾਨ ਬਣਾਉਣਾ, ਇਹ ਕਸਮ ਖਾਧੀ ਇਹਨੇ, ਇਹ ਪ੍ਰਣ ਕੀਤਾ। ਔਰ ਇਹ ਪ੍ਰਣ ਕੀਤਾ ਕਿ ਜਿੰਨੇ ਹਿੰਦੂ ਨੇ 22 ਸੂਬੇ ਸਨ ਹਿੰਦੁਸਤਾਨ ਦੇ ਉਸ ਵੇਲੇ, 22 ਦੇ 22 ਸੂਬਿਆਂ ਵਿੱਚੋਂ ਜਿੱਥੇ ਜਿੱਥੇ ਵੀ ਹਿੰਦੂ ਮਿਲਣਗੇ ਉਹਨਾਂ ਨੂੰ ਭਾਲ ਭਾਲ ਕੇ ਮੈਂ ਮੁਸਲਮਾਨ ਬਣਾਉਣਾ, ਇਹ ਪ੍ਰਣ ਨੁਰੰਗੇ ਨੇ ਕੀਤਾ।
ਚੋ ਪਈ ਤੇਗ ਬਹਾਦਰ ਬੜ ਬਲ ਧਾਰੀ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਵੱਡੇ ਬਲ ਦੇ ਧਾਰਨੀ ਹਨ।
ਪ੍ਰਗਟ ਪਈ ਗੱਲ ਦੁਨੀਆ ਸਾਰੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ, ਸਤਿਗੁਰਾਂ ਦੀ ਵਡਿਆਈ ਸਾਰੀ ਦੁਨੀਆਂ ਦੇ ਵਿਚ ਪ੍ਰਗਟ ਹੋਈ। ਪ੍ਰਗਟ ਭਏ ਗੁਰ ਤੇਗ ਬਹਾਦਰ, ਨੌਵੇਂ ਪਾਤਸ਼ਾਹ ਜੀ ਦੀ ਸੋਭਾ, ਸਤਿਗੁਰਾਂ ਦੀ ਵਡਿਆਈ ਪੂਰੇ ਭਾਰਤ ਖੰਡ ਵਿਚ ਹੀ ਨਹੀਂ, ਭਾਰਤ ਖੰਡ ਤੋਂ ਬਾਹਰ ਦੀਆਂ ਜਿੰਨੀਆਂ ਧਰਤੀਆਂ ਨੇ ਉਥੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਡਿਆਈ ਉਜਾਗਰ ਹੋਈ।
ਜਾਂ ਪੈ ਆਏ ਪਰੇ ਕੋ ਦੁੱਖ,
ਜਿਸ ਤੇ ਵੀ ਕੋਈ ਦੁੱਖ ਆਉਂਦਾ ਸੀ ਪੂਰੇ ਵਿਸ਼ਵ ਭਰ ਦੇ ਵਿੱਚ ਜਿਸ ਤੇ ਵੀ ਕੋਈ ਦੁੱਖ ਆਉਂਦਾ ਸੀ, ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਸੀ,
ਪਰੇ ਚਰਨ ਮੈਂ ਹੋਵੇ ਸੁਖ,
ਉਹ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਪੈਂਦਾ। ਜਿਸ ਵੀ ਦੁੱਖ ਕਰਕੇ ਆਹਤ ਹੋ ਕੇ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਕੋਈ ਮਾਈ ਭਾਈ ਆਉਂਦਾ, ਸਤਿਗੁਰਾਂ ਦੇ ਚਰਨਾਂ ਨੂੰ ਛੂੰਹਦਿਆਂ ਉਹਦੇ ਦੁੱਖ ਦੀ ਨਿਰਵਿਰਤੀ ਔਰ ਉਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਣੀ, ਦੁੱਖ ਦੂਰ ਹੋ ਜਾਣੇ ਔਰ ਸੁੱਖ ਪ੍ਰਾਪਤ ਹੋ ਜਾਣੇ।
ਦੁਨੀਆਂ ਮਤਲਬ ਸੁੱਖ ਕੀ ਸਾਰੀ,
ਇਹ ਦੁਨੀਆਂ ਮਤਲਬ ਹੀ ਹੈ ਸੁੱਖ ਦੀ। ਹਰ ਇੱਕ ਬੰਦੇ ਨੂੰ ਸੁੱਖ ਚਾਹੀਦਾ, ਸੁੱਖ ਦਾ ਮਤਲਬ ਸਾਰੀ ਦੁਨੀਆਂ ਅੰਦਰ ਹੈ।
ਆਵੇ ਸ਼ਰਨੀ ਜੈ ਭੈ ਭਾਰੀ,
ਜਿਹਦੇ ਅੰਦਰ ਵੀ ਕੋਈ ਭੈ ਹੁੰਦਾ, ਜਿਹਦੇ ਅੰਦਰ ਵੀ ਕੋਈ ਡਰ ਹੁੰਦਾ, ਸਹਿਮ ਹੁੰਦਾ, ਉਹ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਉਂਦਾ। ਜੇ ਰਾਜੇ ਰਾਮ ਸਿੰਘ ਦੇ ਮਨ ਚ ਭੈ ਆਇਆ ਕਿ ਅਸਾਮ ਜਾਣਾ, ਗੁਰੂ ਸਾਹਿਬ ਦੀ ਸ਼ਰਨ ਚ ਆ ਗਿਆ। ਤੂੰ ਜਿਹਨੇ ਮਨ ਵਿਚ ਭੈ ਹੋਣਾ, ਡਰ ਹੋਣਾ, ਉਹ ਸਤਿਗੁਰਾਂ ਦੀ ਸ਼ਰਨ ਵਿਚ ਆ ਜਾਂਦਾ।
ਲਗਤ ਚਰਨ ਹੋਏ ਤੁਰਤ ਸੁਖਾਰੇ,
ਜਦੋਂ ਆ ਕੇ ਸਤਿਗੁਰਾਂ ਦੇ ਚਰਨੀ ਲੱਗਦੇ, ਤੁਰਤ ਫੁਰਤ ਉਸੇ ਵੇਲੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਣੀ। ਨੌਵੇਂ ਪਾਤਸ਼ਾਹ ਦੇ ਚਰਨ ਐਸੇ ਸੁਖਦਾਤੇ ਨੇ, ਕਿਸੇ ਦੁੱਖ ਕਰਕੇ ਕਿਸੇ ਦੁਖੀ ਹੋਣਾ, ਕਿਸੇ ਭੈ ਕਰਕੇ ਕਿਸੇ ਡਰਿਆ ਹੋਣਾ, ਜਦੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨ ਸਪਰਸ਼ ਕਰਨੇ ਤਾਂ ਉਹਨਾਂ ਦੇ ਦੁੱਖ ਤੇ ਡਰ ਦੂਰ ਹੋ ਜਾਣੇ।
ਪ੍ਰਗਟ ਪਈ ਇਹ ਗੱਲ ਜਗ ਸਾਰੇ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਗੱਲ, ਯਾਨੀ ਕਿ ਇਹ ਵਡਿਆਈ ਸਾਰੇ ਜਗਤ ਦੇ ਵਿਚ ਪ੍ਰਗਟ ਹੋ ਗਈ, ਸਾਰੇ ਸੰਸਾਰ ਦੇ ਵਿਚ ਜਾਹਰ ਹੋ ਗਈ।
ਦੋਹਰਾ ਚਲੀ ਕਹਾਵਤ ਸਭ ਜਗੇ, ਯੇ ਸਾਚੋ ਅਵਤਾਰ,
ਸਾਰੇ ਜਗਤ ਦੇ ਵਿਚ ਇਹ ਗੱਲ ਪ੍ਰਗਟ ਹੋ ਗਈ ਔਰ ਇਹ ਗੱਲ ਚੱਲ ਪਈ, ਹਰ ਇੱਕ ਦੀ ਰਸਨਾ ਤੇ ਬਚਨ ਚੱਲਣ ਲੱਗਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਕਾਲ ਪੁਰਖ ਦਾ ਸੱਚਾ ਅਵਤਾਰ ਹਨ, ਇਹ ਸੱਚੇ ਅਵਤਾਰ ਹਨ। ਅਵਤਾਰ ਦਾ ਮਤਲਬ ਹੁੰਦਾ ਜਿਹੜਾ ਕਿਸੇ ਦੀ ਆਪਦਾ ਨੂੰ ਹਰਨ ਵਾਸਤੇ ਸੰਸਾਰ ਚ ਆਇਆ ਹੋਵੇ ਉਹਨੂੰ ਅਵਤਾਰ ਕਹਿੰਦੇ। ਹੋਰ ਅਰਥ ਵੀ ਕੀਤੇ ਜਾਂਦੇ ਨੇ ਅਵਤਾਰ ਦੇ, ਪਰ ਆਪਤ ਹਰਨੇ ਕਰਕੇ ਅਵਤਾਰ ਹੈ, ਜੋ ਆਪਦਾ ਹਰ ਲਵੇ ਉਹਨੂੰ ਅਵਤਾਰ ਕਹਿੰਦੇ। ਸਭ ਪਾਸੇ ਗੱਲ ਚੱਲ ਪਈ ਕਿ ਜੇ ਮੱਖਣ ਸ਼ਾਹ ਲੁਬਾਣੇ ਤੇ ਆਪਦਾ ਆਉਂਦੀ ਹੈ, ਸਮੁੰਦਰ ਵਿਚ ਬਰੇਤੀ ਚ ਧਸੇ ਜਹਾਜ਼ ਵੇਲੇ, ਉਹ ਅਰਦਾਸ ਕਰਦਾ ਤੇ ਸਤਿਗੁਰੂ ਜੀ ਉਹਦੀ ਆਪਦਾ ਹਰ ਲੈਂਦੇ ਹਨ। ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚ ਦਾ ਅਵਤਾਰ ਨੇ, ਅਕਾਲ ਪੁਰਖ ਦਾ ਅਵਤਾਰ ਹਨ, ਇਹ ਕਹਿਵਤ ਸਾਰੇ ਜਗਤ ਵਿਚ ਚੱਲ ਪਈ।
ਸ਼ਰਨੀ ਆਵੇ ਜੋ ਉਸੇ ਸੋ ਉਤਰੇ ਪਾਰ,
ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਣੀ ਆਉਂਦਾ, ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦਾ, ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ, ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ।
ਜੋ ਪਈ ਤੋਲੋ ਤੁਰਕਨ ਪਾਇਓ ਜ਼ੋਰ,
ਇੱਧਰ ਨੌਵੇਂ ਪਾਤਸ਼ਾਹ ਦੀ ਵਡਿਆਈ ਉਜਾਗਰ ਹੋ ਰਹੀ ਸੀ, ਉਧਰ ਔਰੰਗਜ਼ੇਬ ਦੇ ਜਿਹੜੇ ਅਨਿਆਈ ਸੀ, ਉਹਦੇ ਜਿਹੜੇ ਸੂਬੇਦਾਰ ਸੀ, ਉਹਦੇ ਵੱਲੋਂ ਮੁਕਰਰ ਕੀਤੇ ਹੋਏ ਕਾਜੀ ਮੌਲਵੀ ਉਲਮਾਓ ਸੀ, ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਤੇ ਆਪਣਾ ਜ਼ੋਰ ਪਾਉਣਾ ਸ਼ੁਰੂ ਕੀਤਾ, ਉਹਨਾਂ ਦੇ ਧਰਮ ਬਦਲਣ ਦੇ ਯਤਨ ਕੀਤੇ।
ਮੁਸਲਮਾਨ ਕਰੇ ਹਿੰਦੂਆਂ ਨੂੰ ਟੋਰ,
ਲੱਭ ਲੱਭ ਕੇ ਹਿੰਦੂਆਂ ਨੂੰ ਉਹਨਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ, ਉਹਨਾਂ ਨੂੰ ਜਬਰੀ ਮੁਸਲਮਾਨ ਧਰਮ ਦਾ ਧਾਰਨੀ ਬਣਾਇਆ ਜਾਣ ਲੱਗ ਪਿਆ। ਔਰੰਗਜ਼ੇਬ ਦੇ ਜਿਹੜੇ ਅਨਿਆਈ ਸੀ, ਉਹ ਹੁਣ ਜਬਰੀ ਜਬਰੀ ਜ਼ੁਲਮ ਕਰਕੇ ਲੋਕਾਂ ਦਾ ਧਰਮ ਤਬਦੀਲ ਕਰਨ ਲੱਗੇ।
ਤੋ ਹਿੰਦੂਆਂ ਕੋ ਚਿੰਤਾ ਪਰੀ,
ਜਦੋਂ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗੇ, ਹਿੰਦੂਆਂ ਦੇ ਮੰਦਰ ਢਾ ਕੇ ਨੇਸ ਤੋਂ ਨਬੂਤ ਕੀਤੇ ਜਾਣ ਲੱਗੇ, ਮੂਰਤੀਆਂ ਢਾ ਕੇ ਰੋੜ ਕੇ ਰੱਖ ਦਿੱਤੀਆਂ, ਤਾਂ ਹੁਣ ਹਿੰਦੁਸਤਾਨ ਦੇ ਜਿੰਨੇ ਹਿੰਦੂ ਸਨ ਸਭ ਦੇ ਮਨ ਚ ਚਿੰਤਾ ਆਈ ਕਿ ਸਾਡਾ ਤਾਂ ਏਦਾਂ ਧਰਮ ਸਮਾਪਤ ਹੋ ਜਾਏਗਾ, ਕੁਝ ਸਾਲ ਇਹ ਵਰਤਾਰਾ ਹੋਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਡੇ ਧਰਮ ਦਾ ਤਾਂ ਨਾਮੋ ਨਿਸ਼ਾਨ ਮੁੱਕ ਜਾਏਗਾ, ਏਦਾਂ ਦੇ ਲੋਕਾਂ ਦੇ ਵਿੱਚ ਚਿੰਤਾ ਫੈਲੀ।
ਮਸਲਤ ਇਉਂ ਤਬ ਹਿੰਦੂਆਂ ਕਰੀ,
ਜਿੰਨੇ ਹਿੰਦੂ ਸਨ ਉਹਨਾਂ ਸਾਰਿਆਂ ਨੇ ਰਲ ਕੇ ਸਲਾਹ ਕੀਤੀ। ਮਸਲਤ ਕਹਿੰਦੇ ਨੇ ਸਲਾਹ ਨੂੰ, ਰਲ ਕੇ ਸਾਰਿਆਂ ਨੇ ਸਲਾਹ ਕੀਤੀ, ਮਤਾ ਪਕਾਇਆ,
ਗੱਲ ਲਗਾਈਏ ਬ੍ਰਹਮਨ ਸੀਸ।
ਹਿੰਦੂਆਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਵੀ ਆਪਣੇ ਗੁਰੂ ਨੇ ਬ੍ਰਾਹਮਣ, ਉਹ ਬ੍ਰਾਹਮਣ ਸਾਡੇ ਧਰਮ ਦੇ ਠੇਕੇਦਾਰ ਨੇ। ਜਦੋਂ ਕੋਈ ਸਮੱਸਿਆ ਹੁੰਦੀ ਹੈ ਉਹ ਆਉਂਦੇ ਆ ਸਾਡੇ ਕੋਲ, ਕੋਈ ਦਾਨ ਦਕਸ਼ਿਣਾ ਲੈਣੀ ਹੁੰਦੀ ਹੈ ਤਾਂ ਆਉਂਦੇ ਆ, ਤਾਂ ਉਹ ਸਾਡੇ ਉੱਤੇ ਭਾਰੂ ਨੇ ਬ੍ਰਾਹਮਣ। ਹੁਣ ਮੁਸੀਬਤ ਦਾ ਸਮਾਂ, ਹੁਣ ਉੜਦੇ ਨਹੀਂ, ਸਾਡੇ ਕੋਲ ਆਉਂਦੇ ਨਹੀਂ। ਕਹਿੰਦੇ ਏਦਾਂ ਕਰੀਏ ਵੀ ਇਹ ਜਿਹੜੇ ਬ੍ਰਾਹਮਣ ਨੇ ਸਾਰੇ, ਜਿਹੜੇ ਬਾਕੀ ਵਰਣਾਂ ਦੇ ਹਿੰਦੂ ਸੀ, ਖੱਤਰੀ, ਸ਼ੂਦਰ ਜਾਂ ਵੈਸ਼, ਉਹਨਾਂ ਆਖਿਆ ਵੀ ਹੁਣ ਜਿਹੜੇ ਬ੍ਰਾਹਮਣ ਨੇ ਇਹਨਾਂ ਦੇ ਗਲ ਪਾਈਏ ਗਲਾਵਾਂ, ਏਦਾਂ ਦੀ ਤਰਕੀਬ ਲੱਭੀਏ ਕਿ ਜਿਹਦੇ ਨਾਲ ਸਾਡੇ ਗਲੋਂ ਲੈ ਕੇ ਉਹ ਰੰਗਾ ਇਹਨਾਂ ਬ੍ਰਾਹਮਣਾਂ ਦੇ ਗਲ ਪੈ ਜਾਵੇ।
ਜੋ ਉਨ ਕੀ ਕੱਚ ਮਨੇ ਜਗਦੀਸ਼,
ਕਿਉਂਕਿ ਬ੍ਰਾਹਮਣ ਕਹਿੰਦੇ ਆ ਵੀ ਅਸੀਂ ਠੇਕੇਦਾਰ ਆ ਧਰਮ ਦੇ, ਮੰਦਰਾਂ ਦੇ ਵਿੱਚ ਜਿਹੜਾ ਭਗਵਾਨ ਹੈ ਉਹ ਸਾਡੀ ਮੰਨਦਾ, ਹੋਰ ਕਿਸੇ ਨੂੰ ਤਾਂ ਇਹ ਪੂਜਾ ਵੀ ਨਹੀਂ ਕਰਨ ਦਿੰਦੇ। ਤੇ ਫਿਰ ਜੇ ਜਗਦੀਸ਼ ਇਹਨਾਂ ਦੀ ਮੰਨ ਲਏ, ਭਗਵਾਨ ਇਹਨਾਂ ਦੀ ਮੰਨ ਲਏ, ਤੇ ਇਹਨਾਂ ਦੇ ਗਲ ਦੇ ਵਿੱਚ ਪੈ ਜਾਵੇ ਸਮੱਸਿਆ, ਤੇ ਇਹ ਹੁਣ ਸਾਡਾ ਨਿਸਤਾਰਾ ਕਰਨ।
ਹਿੰਦੂ ਗਰੀਬਨ ਨੇ ਹੱਥ ਜੋੜੇ,
ਕਹਿੰਦੇ ਜਿੰਨੇ ਉਹ ਗਰੀਬ ਹਿੰਦੂ ਸੀ ਸਾਰੇ ਇਕੱਠੇ ਹੋ ਕੇ ਔਰੰਗਜ਼ੇਬ ਕੋਲ ਗਏ। ਔਰੰਗਜ਼ੇਬ ਕੋਲ ਦਿੱਲੀ ਜਾ ਕੇ ਉਹਨਾਂ ਨੇ ਹੱਥ ਜੋੜ ਕੇ ਪੁਕਾਰ ਕੀਤੀ,
ਨੌਰੰਗੇ ਅੱਗੇ ਖੜੇ ਪਏ ਸੋੜੇ।
ਨੌਰੰਗੇ ਦੇ ਸਾਹਮਣੇ ਜਾ ਕੇ ਖਲੋ ਗਏ। ਸੌੜੇ ਦਾ ਮਤਲਬ ਹੁੰਦਾ ਦੁਖੀ ਹੋ ਕੇ, ਬੜੇ ਦੁਖੀ ਹੋ ਕੇ, ਫਰਿਆਦੀ ਹੋ ਕੇ, ਜਿੰਨੇ ਹਿੰਦੂ ਸਨ ਹਿੰਦੁਸਤਾਨ ਦੇ ਉਹ ਇਕੱਠੇ ਹੋ ਕੇ ਨੌਰੰਗੇ ਕੋਲ ਪਹੁੰਚੇ ਦੇ ਅੱਗੇ ਹੱਥ ਜੋੜ ਕੇ ਪੁਕਾਰ ਕਰਨ ਲੱਗੇ,
ਹਮ ਹੈ ਬ੍ਰਾਹਮਣੋ ਕੇ ਅਧੀਨ।
ਕਹਿਣ ਲੱਗੇ ਬਾਦਸ਼ਾਹ ਤੂੰ ਸਾਨੂੰ ਸਾਰੇ ਹਿੰਦੂਆਂ ਨੂੰ ਤੰਗ ਕਰ ਰਿਹਾ, ਮੁਸਲਮਾਨ ਬਣਾਉਣਾ, ਅਸੀਂ ਸਾਰੇ ਆਖੇ ਲੱਗਦੇ ਹਾਂ ਬ੍ਰਾਹਮਣਾਂ ਦੇ। ਬ੍ਰਾਹਮਣ ਜਿਹੜਾ ਸਾਨੂੰ ਕਰਮ ਕਰਨ ਨੂੰ ਕਹਿੰਦਾ, ਉਹ ਤਾਂ ਸਾਨੂੰ ਕੱਪੜਾ ਜਿਹੜਾ ਪਾਉਣ ਨੂੰ ਕਹਿਣ ਵੀ ਵੀਰਵਾਰ ਨੂੰ ਇਹ ਪਾਉਣਾ, ਅਸੀਂ ਤਾਂ ਉਹ ਕੱਪੜਾ ਪਾਉਂਦੇ ਹਾਂ। ਜਿਹੜੇ ਰੰਗ ਤੋਂ ਸਾਨੂੰ ਵਰਜਦੇ ਅਸੀਂ ਤਾਂ ਉਹ ਰੰਗ ਦਾ ਕੱਪੜਾ ਨਹੀਂ ਪਾਉਂਦੇ। ਜਿਹੜਾ ਧਾਗਾ ਉਹ ਕਹਿੰਦੇ ਆ ਵੀ ਹੱਥ ਚ ਬੰਨੋ, ਅਸੀਂ ਉਹ ਧਾਗਾ। ਜਿਹੜਾ ਦਾਨ ਕਰਨ ਨੂੰ ਕਹਿੰਦੇ ਅਸੀਂ ਉਹ ਦਾਨ ਕਰਦੇ ਹਾਂ। ਅਸੀਂ ਤਾਂ ਸਾਰੇ ਬ੍ਰਾਹਮਣਾਂ ਦੇ ਪਿੱਛੇ ਚੱਲਦੇ ਹਾਂ, ਜਿੰਨੇ ਹਿੰਦੁਸਤਾਨ ਦੇ ਸਾਡੇ ਬ੍ਰਾਹਮਣ ਨੇ ਅਸੀਂ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਦੇ ਆਖੇ ਲੱਗਦੇ ਹਾਂ।
ਉਨਕੋ ਲਿਆਵੋ ਪਹਿਲੇ ਦੀਨ,
ਸਾਨੂੰ ਮੁਸਲਮਾਨ ਬਣਾਉਣ ਦੀ ਬਜਾਏ ਤੂੰ ਪਹਿਲਾਂ ਉਹਨਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ, ਸਾਰੇ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਨੂੰ ਜੇ ਤੂੰ ਮੁਸਲਮਾਨ ਬਣਾ ਲਵੇ।
ਹਮ ਪੀ ਹੋਵੇ ਤਿਸਈ ਦੀਨ,
ਜਿਨ੍ਹਾਂ ਦੇ ਅਧੀਨ ਅਸੀਂ ਆ, ਜੇ ਉਹ ਬ੍ਰਾਹਮਣ ਹੀ ਹਿੰਦੂ ਮੁਸਲਮਾਨ ਬਣ ਗਏ ਤੇ ਫਿਰ ਅਸੀਂ ਤਾਂ ਆਪੇ ਬਣ ਜਾਣਾ ਉਹਨਾਂ ਦੇ ਪਿੱਛੇ ਪਿੱਛੇ। ਫਿਰ ਤੈਨੂੰ ਕੱਲੇ ਕੱਲੇ ਨੂੰ ਥੋੜੀ ਬਣਾਉਣਾ ਪੈਣਾ, ਤੂੰ ਹੁਣ ਕੱਲੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ, ਜੇ ਉਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਉਹਨਾਂ ਦੇ ਅਧੀਨ ਹੋ ਕੇ ਮੁਸਲਮਾਨ ਹੋ ਜਾਵਾਂਗੇ।
ਗਰੀਬ ਹਿੰਦੂਆਂ ਨੇ ਛਲ ਕੀਤਾ,
ਉਹਨੇ ਵਿਚਾਰੇ ਗਰੀਬੜੇ ਹਿੰਦੂਆਂ ਨੇ ਏਦਾਂ ਦਾ ਛਲ ਕੀਤਾ ਜਿਹਨਾਂ ਦੇ ਗਲ ਚ ਰੋਜ਼ ਹੀ ਕੋਈ ਨਾ ਕੋਈ ਸਮੱਸਿਆ ਪੈਂਦੀ ਸੀ। ਉਹਨਾਂ ਆਖਿਆ ਬ੍ਰਾਹਮਣ ਕੇਵਲ ਸਾਡੇ ਕੋਲੋਂ ਪੂਜਾ ਲੈਣ ਵਾਲੇ ਹੀ ਨੇ, ਇਹਨਾਂ ਨੂੰ ਵੀ ਤਾਂ ਹੁਣ ਮੁਸੀਬਤ ਵਿੱਚ ਸਾਡੇ ਸ਼ਰੀਕ ਹੋਣਾ ਚਾਹੀਦਾ, ਭਾਈਵਾਲ ਬਣਨਾ ਚਾਹੀਦਾ। ਉਹਨਾਂ ਆਪਣਾ ਖਹਿੜਾ ਛੁਡਾਉਣ ਵਾਸਤੇ ਨਾ ਬ੍ਰਾਹਮਣਾਂ ਦੇ ਗਲ ਪਾ ਦਿੱਤਾ ਔਰੰਗਜ਼ੇਬ ਨੂੰ।
ਆਪਣ ਲੀਨੀ ਗੈਲ ਛੁਡਾਏ,
ਉਹਨਾਂ ਆਪਣਾ ਪਿੱਛਾ ਛੁਡਾ ਲਿਆ। ਆਪਣੀ ਗੈਲ ਦਾ ਮਤਲਬ ਆਪਣਾ ਪਿੱਛਾ ਖਹਿੜਾ ਜਿਹੜਾ ਉਹ ਔਰੰਗਜ਼ੇਬ ਦੇ ਕੋਲੋਂ ਛੁਡਾ ਲਿਆ।
ਬ੍ਰਾਹਮਣ ਗਲ ਪਾਏ ਦਈ ਬਲਾਏ,
ਇਹ ਜਿਹੜੀ ਬਲਾ ਸੀ ਔਰੰਗੇ ਰੂਪੀ ਬਲਾ, ਜਿਹੜੀ ਪਹਿਲਾਂ ਸਾਰੇ ਹਿੰਦੂਆਂ ਦੇ ਗਲ ਪਈ ਹੋਈ, ਇਹਨਾਂ ਨੇ ਬ੍ਰਾਹਮਣਾਂ ਦੇ ਗਲ ਪਾ ਦਿੱਤੀ। ਔਰੰਗੇ ਦੀ ਇਹ ਜਿਹੜੀ ਬਲਾ ਸੀ ਇਹਨਾਂ ਬ੍ਰਾਹਮਣਾਂ ਦੇ ਗਲ ਪਾ ਦਿੱਤੀ।
ਤਬ ਉਨ ਲੀਨੋ ਬ੍ਰਾਹਮਣ ਬੁਲਾਏ,
ਔਰੰਗਜ਼ੇਬ ਕਹਿੰਦਾ ਇਹ ਵੀ ਗੱਲ ਠੀਕ ਹੈ, ਉਹਨੇ ਸੱਦ ਲਏ ਵੀ ਬੁਲਾਓ ਜਿੰਨੇ ਬ੍ਰਾਹਮਣ ਨੇ ਇਹਨਾਂ ਦੇ ਮੁਖੀਏ, ਸਾਰੇ ਬ੍ਰਾਹਮਣ ਜਿਹੜੇ ਸਨ ਆਪਣੇ ਕੋਲ ਸੱਦੇ।
ਮੁਸਲਮਾਨ ਹੋ ਕਯੋ ਸੁਣਾਏ,
ਔਰੰਗਜ਼ੇਬ ਸੱਦ ਕੇ ਕਹਿੰਦਾ ਉਹ ਬ੍ਰਾਹਮਣੋ ਸੁਣੋ, ਮੁਸਲਮਾਨ ਹੋ ਜਾਓ ਤੇ ਕਲਮਾ ਪੜੋ, ਆਪਣਾ ਧਰਮ ਛੱਡ ਕੇ ਇਸਲਾਮ ਧਰਮ ਧਾਰਨ ਕਰਕੇ ਕਲਮਾ ਪੜਨ ਲੱਗ ਜਾਓ।
ਜੋ ਚਾਹੋ ਲਓ ਮੋਹੇ ਤੇ ਆਏ,
ਤੁਹਾਨੂੰ ਜੋ ਚਾਹੀਦਾ ਉਹ ਮੇਰੇ ਕੋਲੋਂ ਲੈ ਲਓ, ਤੁਹਾਨੂੰ ਕੋਈ ਨਵਾਬੀ ਚਾਹੀਦੀ ਹੈ ਕਿਸੇ ਨਗਰ ਦੀ ਜਗੀਰ ਚਾਹੀਦੀ ਹੈ, ਖਿਲਤ ਚਾਹੀਦੀ ਹੈ, ਦੱਸੋ ਜੋ ਚਾਹੀਦਾ ਤੁਹਾਨੂੰ ਮੈਂ ਦਿਆਂਗਾ, ਬਸ ਤੁਸੀਂ ਆਪਣਾ ਧਰਮ ਛੱਡ ਕੇ ਇਸਲਾਮ ਧਾਰਨ ਕਰੋ।
ਬਿਰਤ ਤੁਰਕਨ ਗੈਲ ਦਿਓ ਲਗਾਏ,
ਔਰ ਸਾਰੇ ਮੁਸਲਮਾਨਾਂ ਦੇ ਪਿੱਛੇ ਲਾ ਦਿਓ ਬਾਕੀ ਦੇ ਹਿੰਦੂ, ਕਿਉਂਕਿ ਤੁਸੀਂ ਬ੍ਰਾਹਮਣ ਪੂਜਕ ਹੋ ਸਾਰੇ ਹਿੰਦੂਆਂ ਦੇ। ਜੇ ਤੁਸੀਂ ਮੁਸਲਮਾਨ ਬਣੋਗੇ ਤੁਹਾਨੂੰ ਵੇਖ ਕੇ ਸਾਰੇ ਹਿੰਦੂ ਤੁਹਾਡੇ ਪਿੱਛੇ ਪਿੱਛੇ ਮੁਸਲਮਾਨ ਹੋ ਜਾਣਗੇ, ਤੇ ਸਾਰਿਆਂ ਨੂੰ ਤੁਸੀਂ ਮੁਸਲਮਾਨ ਬਣਾਓ, ਮੈਂ ਤੁਹਾਨੂੰ ਰੁਤਬੇ ਦਿਆਂਗਾ, ਤੁਹਾਨੂੰ ਵਡਿਆਈਆਂ ਦਿਆਂਗਾ।
ਨਹੀਂ ਮੁਲਕ ਤਜ ਜਾਓ ਪਾਰ,
ਜੇ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਤਾਂ ਫਿਰ ਇਹ ਮੇਰਾ ਦੇਸ਼ ਹੈ ਹਿੰਦੁਸਤਾਨ, ਇਹ ਛੱਡ ਕੇ ਇੱਥੋਂ ਬਾਹਰ ਨਿਕਲ ਜਾਓ, ਇੱਥੋਂ ਪੱਤਰਾ ਵਾਚ ਜਾਓ, ਮੇਰੇ ਇਸ ਦੇਸ਼ ਵਿੱਚੋਂ ਨਿਕਲ ਕੇ ਕਿਤੇ ਦੂਰ ਚਲੇ ਜਾਓ।
ਮੁਲਕ ਰਹੋ ਮੋਏ ਮੈਂ ਦੇਉਂ ਮਾਰ,
ਜੇ ਤੁਸੀਂ ਮੇਰੇ ਮੁਲਕ ਵਿੱਚ ਰਹੇ ਹਿੰਦੂ ਬਣ ਕੇ ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ, ਤੁਹਾਡਾ ਖੁਰਾ ਖੋਜ ਮਿਟਾ ਕੇ ਰੱਖ ਦਿਆਂਗਾ।
ਦੋਹਰਾ ਸਭ ਸੁਣ ਪਏ ਸੋ ਯਾਮ ਰੰਗ, ਜਨ ਮਰ ਗਇਓ ਪਰਵਾਰ।
ਜਦੋਂ ਰੰਗੇ ਨੇ ਇੱਦਾਂ ਕਿਹਾ ਤੇ ਜਿੰਨੇ ਬ੍ਰਾਹਮਣ ਸਨ ਸੁਣਦਿਆਂ ਸਾਰੇ ਇਹਨਾਂ ਦੇ ਰੰਗ ਕਾਲੇ ਪੈ ਗਏ, ਮਾਨੋ ਜਿਵੇਂ ਟੱਬਰ ਮਰ ਗਏ ਹੋਣ, ਏਦਾਂ ਚਿੰਤਤ ਹੋਏ, ਏਦਾਂ ਦੁਖੀ ਹੋਏ, ਇਕਦਮ ਸ਼ਾਹ ਗਏ।
ਇੱਕ ਦਿਸ਼ ਹੋਏ ਤਜਾਏ ਤਜ ਜਾਈਏ ਕਾ ਸੰਸਾਰ।
ਕਹਿੰਦੇ ਵੀ ਜੇ ਦੇਸ਼ ਇੱਥੋਂ ਛੱਡ ਕੇ ਅਸੀਂ ਕਿਹੜੇ ਥਾਂ ਤੇ ਜਾਵਾਂਗੇ, ਇਹੋ ਜਿਹਾ ਕਿਹੜਾ ਦੇਸ਼ ਹੈ ਜਿੱਥੇ ਇਹਨਾਂ ਦਾ ਰਾਜ ਨਹੀਂ। ਹਿੰਦੁਸਤਾਨ ਤੋਂ ਟੱਪ ਕੇ ਇੱਧਰ ਜੇ ਕਾਬਲ ਵਾਲੇ ਪਾਸੇ ਜਾਵਾਂਗੇ, ਅਫਗਾਨਿਸਤਾਨ ਨੂੰ ਜਾਵਾਂਗੇ, ਉਧਰ ਵੀ ਤਾਂ ਮੁਸਲਮਾਨ ਹੀ ਨੇ ਸਾਰੇ। ਮੁਸਲਮਾਨ ਇੱਥੋਂ ਭੱਜ ਕੇ ਜਾਵੇ ਉਹਦੇ ਲਈ ਕਈ ਦੇਸ਼ ਨੇ, ਸਾਰੀ ਅਰਬ ਕੰਟਰੀ ਮੁਸਲਮਾਨਾਂ ਦੀ ਹੈ, ਇੱਧਰ ਅਫਗਾਨਿਸਤਾਨ ਤੱਕ ਦੇ ਸਾਰੇ ਪਾਸੇ, ਹੁਣ ਲਹਿੰਦਾ ਪੰਜਾਬ ਜਿਹੜਾ ਪਾਕਿਸਤਾਨ ਦਾ ਸਾਰਾ ਇਲਾਕਾ। ਪਰ ਹਿੰਦੂ ਜਿਹੜਾ ਭੱਜ ਕੇ ਜਾਏ ਉਹ ਕਿੱਥੇ ਜਾਏਗਾ, ਉਹਦੇ ਵਾਸਤੇ ਤਾਂ ਕੋਈ ਦੇਸ਼ ਨਹੀਂ ਹੈ। ਕਹਿੰਦੇ ਜੇ ਇੱਥੋਂ ਭੱਜ ਕੇ ਗਏ ਵੀ ਤੇ ਜਾਵਾਂਗੇ ਕਿੱਥੇ, ਹਰ ਥਾਂ ਤੇ ਤਾਂ ਇਹਨਾਂ ਦਾ ਰਾਜ ਹੈ। ਹਿੰਦੁਸਤਾਨ ਦੀਆਂ ਹੱਦਾਂ ਜਿਹੜੀਆਂ ਲੱਗਦੀਆਂ ਨੇ ਅਫਗਾਨਿਸਤਾਨ ਵਾਲੇ ਪਾਸੇ ਤਾਂ ਹੀ, ਉੱਥੇ ਉਹਨਾਂ ਨੇ ਸਾਨੂੰ ਨਹੀਂ ਵੜਨ ਦੇਣਾ।
ਚੋਪਈ ਬ੍ਰਹਮਣ ਬਣੀ ਬੋ ਔਖੀ ਬਾਤ,
ਹੁਣ ਇੱਥੇ ਹੀ ਰਹਿ ਕੇ ਕਿਸੇ ਨਾ ਤਰੀਕੇ ਨਾਲ ਆਪਣੇ ਲਈ ਧਰਮ ਬਚਾਉਣ ਦਾ ਯਤਨ ਕਰਨਾ ਚਾਹੀਦਾ, ਪਰ ਕਰੀਏ ਕਿ ਜਿੰਨੇ ਬ੍ਰਾਹਮਣ ਸਨ ਇਹਨਾਂ ਲਈ ਗੱਲ ਔਖੀ ਹੋ ਗਈ।
ਨਾ ਕਿਛ ਸੁੱਜੇ ਦਿਨ ਅਰ ਰਾਤ,
ਨਾ ਦਿਨ ਸੁੱਜਦਾ ਇਹਨਾਂ ਨੂੰ ਨਾ ਰਾਤ ਸੁੱਜਦੀ ਆ, ਵੀ ਕਰੀਏ ਕਿ। ਔਰੰਗਜ਼ੇਬ ਨੇ ਤਾਂ ਕਹਿ ਦਿੱਤਾ ਵੀ ਜਾਂ ਮੁਸਲਮਾਨ ਬਣੋ ਜਾਂ ਮੇਰਾ ਦੇਸ਼ ਛੱਡ ਕੇ ਚਲੇ ਜਾਓ, ਰੇਥੇ ਰਹੋਗੇ ਹਿੰਦੂ ਬਣ ਕੇ ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ। ਕਰੀਏ ਤਾਂ ਕਰੀਏ ਕਿ, ਏਦਾਂ ਇਹਨਾਂ ਦੇ ਮਨ ਚ ਫਿਕਰ ਹੋਣ ਲੱਗਾ।
ਬ੍ਰਾਹਮਣ ਨੇ ਕਛ ਅਰਸਾ ਕੀਓ,
ਬ੍ਰਾਹਮਣਾਂ ਨੇ ਕਿਸੇ ਤਰੀਕੇ ਕੋਈ ਟਾਲ ਮਟੋਲਾ ਕਰਕੇ ਟੈਮ ਲੈ ਲਿਆ ਔਰੰਗਜ਼ੇਬ ਬਾਦਸ਼ਾਹ ਕੋਲ, ਕਹਿੰਦਾ ਜੀ ਸਾਨੂੰ ਕੁਝ ਸਮਾਂ ਦਿਓ, ਅਸੀਂ ਵਿਚਾਰ ਕਰ ਲਈਏ। ਔਰੰਗਜ਼ੇਬ ਨੂੰ ਕਿਸੇ ਤਰੀਕੇ ਗਲੋਂ ਲਾਉਣ ਵਾਸਤੇ ਇਹਨਾਂ ਨੇ ਟੈਮ ਲੈ ਲਿਆ, ਸਮਾਂ ਲੈ ਲਿਆ।
ਦਿਨੇ ਲੰਘਾਵਨ ਵਿਲਾਵ ਸੋਲੀਓ,
ਇਹਨਾਂ ਨੇ ਵੀ ਕਹਿ ਲੋ ਕੁਝ ਦਿਨ ਜਿਹੜੇ ਨਿਕਲ ਜਾਣ ਟਾਲ ਮਟੋਲਾ ਕਰਦਿਆਂ, ਉਹੀ ਚੰਗਾ, ਹੋਰ ਤਾਂ ਕੁਝ ਸੁਝਦਾ ਨਹੀਂ ਸੀ। ਉਹ ਟਾਲ ਮਟੋਲਾ ਕਰਨ ਵਾਸਤੇ ਬਾਦਸ਼ਾਹ ਨੂੰ ਇਹਨਾਂ ਨੇ ਗੱਲੀ ਲਾ ਕੇ ਜੀ ਅਸੀਂ ਗੱਲ ਕਰਦੇ ਹਾਂ ਦੂਸਰੇ ਸ਼ਹਿਰ ਵਾਲਿਆਂ ਨਾਲ, ਫਲਾਣੇ ਸੂਬੇ ਵਾਲਿਆਂ ਨਾਲ, ਏਦਾਂ ਇਹਨਾਂ ਟਾਲ ਮਟੋਲਾ ਕਰਕੇ ਟਾਈਮ ਲੈ ਲਿਆ।
ਲਾਗੇ ਕਰਨ ਸੋ ਤਪ ਅਰ ਜਾਪ,
ਹੁਣ ਹੋਰ ਤਾਂ ਕੁਝ ਸੁਝੇ ਨਾ, ਫਿਰ ਹੁਣ ਇਹ ਜਪ ਤਪ ਕਰਨ ਲੱਗੇ ਵੀ ਹੁਣ ਆਪਣੇ ਭਗਵਾਨ ਦੀ ਆਰਾਧਨਾ ਕਰੀਏ, ਉਹ ਵੀ ਬਚਾਵੇ ਤਾਂ ਬਚਾਵੇ ਆ ਕੇ। ਤੋ ਹੁਣ ਜਪ ਤਪ ਕਰਨ ਲੱਗੇ, ਰੱਬ ਰੱਬ ਯਾਦ ਆਇਆ ਇਹਨਾਂ ਨੂੰ, ਜਿਹੜਾ ਪਹਿਲਾਂ ਭੁੱਲਿਆ ਹੋਇਆ ਸੀ ਨਾ ਇਹਨਾਂ ਨੂੰ, ਕਹਿੰਦੇ ਅਸੀਂ ਰੱਬ ਆ, ਪਹਿਲਾਂ ਤਾਂ ਇਹ ਕਹਿੰਦੇ ਸੀ, ਹੁਣ ਉਹ ਦੂਜਾ ਰੱਬ ਚੇਤੇ ਆਇਆ ਜਿਹੜਾ ਅਸਲ ਵਿੱਚ ਹੈ, ਆਪਣੇ ਆਪ ਜਿਹੜੇ ਰੱਬ ਬਣੋ ਬੈਠੇ ਸੀ ਉਹ ਹੁਣ ਸਭ ਕੁਝ ਇਹਨਾਂ ਨੂੰ ਭੁੱਲ ਗਿਆ।
ਦੇਵਤਾ ਨਾ ਜਾਗੇ ਸਿਰ ਰਹੇ ਖਾਪ,
ਹੁਣ ਕੋਈ ਦੇਵਤਾ ਕਿੱਥੇ ਜਾਗੇ, ਭਗਤੀ ਨਹੀਂ ਸੀ ਪੂਰੀ ਇਹਨਾਂ ਦੀ, ਖਪ ਖਪ ਕੇ ਰਹਿ ਗਏ ਸਿਰ ਖਪਾ ਖਪਾ ਕੇ, ਪਰ ਕਹਿੰਦੇ ਕਿਸੇ ਦੇਵਤੇ ਨੇ ਇਹਨਾਂ ਦੀ ਬਾਂਹ ਨਹੀਂ ਫੜੀ।
ਤਬ ਚੁਗਲਨ ਨੇ ਚੁਗਲੀ ਬਣਾਈ,
ਹੁਣ ਚੁਗਲ ਖੋਰ ਹੁੰਦੇ ਆ ਕਈ ਇਹਨਾਂ ਦੇ ਵਿੱਚੋਂ ਹੀ ਸੀ, ਉਹਨਾਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਕੋਲੇ ਨਾ ਬ੍ਰਾਹਮਣਾਂ ਦੀ ਚੁਗਲੀ ਕੀਤੀ।
ਕਰਤ ਹੈ ਬ੍ਰਾਹਮਣ ਜਾਦੂ ਉਪਾਈ,
ਕਹਿੰਦੇ ਬਾਦਸ਼ਾਹ ਤੂੰ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ, ਉਹ ਤੇਰੇ ਤੇ ਜਾਦੂ ਟੂਣਾ ਕਰਨ ਨੂੰ ਫਿਰਦੇ। ਉਹ ਤਾਂ ਮੰਦਰਾਂ ਵਿੱਚ ਬੈਠੇ ਸ਼ਕਤੀਆਂ ਕਰ ਰਹੇ ਨੇ ਯੱਗ ਹਵਨ ਕਰਕੇ, ਤੇ ਉਹ ਜਾਦੂ ਟੂਣਾ ਕਰਕੇ ਤੈਨੂੰ ਭਰਮਾਉਣਾ ਚਾਹੁੰਦੇ ਹਨ।
ਦੋਹਰਾ ਯੈ ਸੁਨ ਸ਼ਾਨ ਨਰੰਗ ਤਵ ਭਯੋ ਅਤ ਸੈ ਕੋਪ।
ਜਦੋਂ ਨਰੰਗੇ ਨੇ ਗੱਲ ਸੁਣੀ ਵੀ ਮੈਂ ਉਹਨਾਂ ਨੂੰ ਵਿਚਾਰ ਕਰਨ ਲਈ ਭੇਜਿਆ, ਮੇਰੇ ਕੋਲ ਟਾਈਮ ਤਾਂ ਲੈ ਕੇ ਗਏ ਨੇ ਵੀ ਅਸੀਂ ਸਲਾਹ ਕਰਦੇ ਹਾਂ। ਉਹ ਜਾ ਕੇ ਜਾਦੂ ਟੂਣੇ ਕਰ ਰਹੇ ਆ, ਮੰਤਰ ਜੰਤਰ ਪੜ ਰਹੇ ਨੇ। ਔਰੰਗੇ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ, ਇਹਨੇ ਬੜੀ ਖਿੱਝ ਖਾਧੀ।
ਕਾਸ਼ਮੀਰ ਮੈਂ ਹਿੰਦੂਆਂ ਕਾ ਜਿਉਂ ਕਰਿਓ ਧਰਮ ਉਨ ਲੋਪ।
ਪਤਾ ਲੱਗਾ ਵੀ ਉਧਰ ਕਸ਼ਮੀਰ ਦੇ ਇਲਾਕੇ ਚ ਜ਼ਿਆਦਾ ਰਹਿੰਦੇ ਆ, ਉੱਥੇ ਜਾ ਕੇ ਫਿਰ ਇਹਨੇ ਆਪਣਾ ਜ਼ੋਰ ਪਵਾਇਆ। ਉੱਥੋਂ ਦੇ ਸੂਬੇਦਾਰ ਨੂੰ ਹੁਕਮਨਾਮਾ ਭੇਜਿਆ ਆਪਣਾ ਲਿਖ ਕੇ, ਔਰ ਉਹਨਾਂ ਮੁਸਲਮਾਨਾਂ ਤੇ ਜ਼ੋਰ ਪਾ ਕੇ ਉਹਨਾਂ ਦਾ ਧਰਮ ਅਲੋਪ ਕੀਤਾ।
ਜੋ ਪਈ ਐਦੀ ਦੌੜਾਏ ਵੱਲ ਕਸ਼ਮੀਰ,
ਆਪਣੇ ਐਦੀ ਐਦਨਾਮਾ ਦੇ ਕੇ ਕਸ਼ਮੀਰ ਭੇਜੇ ਔਰੰਗਜ਼ੇਬ ਨੇ।
ਹੁਕਮ ਸੁਣੇ ਤਿੰਨ ਕਰੀ ਨਤੀਰ,
ਜਦੋਂ ਸੂਬੇਦਾਰ ਕਸ਼ਮੀਰ ਨੇ ਹੁਕਮ ਸੁਣਿਆ ਔਰੰਗਜ਼ੇਬ ਦਾ, ਉਹਨੇ ਫਿਰ ਧੀਰਜ ਨਹੀਂ ਕੀਤਾ।
ਤੁਰਤ ਫੜੇ ਤੇ ਦੇ ਕੇ ਤਾਣ,
ਜਿੰਨੇ ਹਿੰਦੂ ਸਨ ਉਹ ਸਾਰੇ ਕਸ਼ਮੀਰ ਦੇ ਸੂਬੇਦਾਰ ਨੇ ਫੜ ਲਏ, ਉਹਨਾਂ ਨੂੰ ਇਕੱਠਿਆਂ ਕਰਕੇ ਆਪਣੇ ਕੋਲ ਬੁਲਾਇਆ।
ਸਭ ਹਿੰਦੂ ਕੀਏ ਮੁਸਲਮਾਨ,
ਉਹਨਾਂ ਵਿੱਚੋਂ ਕਈਆਂ ਨੂੰ ਫੜ ਕੇ ਉਹਨੇ ਮੁਸਲਮਾਨ ਵੀ ਬਣਾਇਆ।
ਹਿੰਦੂ ਬਚੇ ਲੁਕ ਬਥੇਰਾ ਕਰੇ,
ਹੁਣ ਬਚਦੇ ਆ ਆਪਣੇ ਲੁਕ ਲੁਕ ਕੇ ਕਿਤੇ ਟਾਈਮ ਪਾਸ ਕਰਦੇ ਆ, ਮੰਦਰਾਂ ਵਿੱਚ ਨਹੀਂ ਜਾਂਦੇ ਡਰਦਿਆਂ, ਘਰਾਂ ਵਿੱਚ ਬੈਠੇ ਚੁੱਪ ਚਾਪ ਹੌਲੀ ਹੌਲੀ ਆਵਾਜ਼ ਵਿੱਚ ਆਰਤੀ ਪੜ੍ਹਦੇ ਆ, ਆਪਣੀ ਪੂਜਾ ਅਰਚਨਾ ਅੰਦਰ ਚੋਰੀ ਛਿਪੇ ਕਰਦੇ ਆ ਵੀ ਕਿਤੇ ਬਾਹਰ ਪਤਾ ਨਾ ਲੱਗ ਜਾਏ।
ਔਰ ਲਈ ਸਭ ਮੁਸੱਲੇ ਕਰੇ,
ਕਹਿੰਦੇ ਬਹੁਤ ਸਾਰੇ ਹਿੰਦੂਆਂ ਨੂੰ ਬ੍ਰਾਹਮਣਾਂ ਨੂੰ ਇਹਨਾਂ ਨੇ ਜ਼ਬਰਦਸਤੀ ਮੁਸਲਮਾਨ ਬਣਾਇਆ, ਇਸਲਾਮ ਦਾ ਧਾਰਨੀ ਬਣਾਇਆ।
ਯੋ ਸਭ ਜਗ ਸੁਨ ਭਇਓ ਤਰਾਸ,
ਸੁਣ ਕੇ ਸਾਰੇ ਜਗਤ ਵਿੱਚ ਤਰਾਸ ਹੋ ਗਿਆ, ਸਭ ਦੇ ਮਨ ਚ ਡਰ ਤੇ ਭੈ ਬਣ ਆਇਆ।
ਤਬ ਬਿਪ ਆਏ ਸਤਗੁਰ ਪਾਸ,
ਕਸ਼ਮੀਰ ਦੇ ਪੰਡਤਾਂ ਨੇ ਕਸ਼ਮੀਰ ਦੇ ਸੂਬੇਦਾਰ ਨੂੰ ਕਿਹਾ ਵੀ ਧੱਕਾ ਨਾ ਕਰ ਸਾਡੇ ਨਾਲ, ਸਾਨੂੰ ਥੋੜਾ ਸਮਾਂ ਦੇ। ਇਹ ਅਮਰਨਾਥ ਦੇ ਮੰਦਰ ਚ ਗਏ, ਜਾ ਕੇ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਉਦੋਂ ਤੱਕ ਰੋਟੀ ਨਹੀਂ ਖਾਣੀ, ਭੋਜਨ ਗ੍ਰਹਿਣ ਨਹੀਂ ਕਰਨਾ, ਜਲ ਨਹੀਂ ਛਕਣਾ ਜਦੋਂ ਤੱਕ ਸਾਡੀ ਬੌੜੀ ਨਾ ਕਰੀ। ਦੋ ਦਿਨ ਬੀਤ ਗਏ ਇਹਨਾਂ ਨੂੰ ਉੱਥੇ ਭੁੱਖਿਆਂ, ਦੋ ਦਿਨਾਂ ਬਾਅਦ ਕਹਿੰਦੇ ਉੱਥੋਂ ਇੱਕ ਚਿੱਠੀ ਪ੍ਰਾਪਤ ਹੋਈ। ਉਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਹੇ ਬ੍ਰਾਹਮਣੋ, ਤੁਹਾਡੇ ਧਰਮ ਦੀ ਇਸ ਵੇਲੇ ਕੋਈ ਰਾਖੀ ਕਰ ਸਕਦਾ ਹੈ ਤਾਂ ਪੂਰੇ ਭਾਰਤ ਖੰਡ ਦੇ ਵਿੱਚ ਇੱਕੋ ਇੱਕ ਗੁਰੂ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਸ਼ਰਨ ਚਲੇ ਜਾਓ, ਉਹ ਤੁਹਾਡੀ ਰਾਖੀ ਕਰਨਗੇ। ਬ੍ਰਾਹਮਣਾਂ ਨੇ ਉਹ ਚਿੱਠੀ ਪੜ੍ਹੀ, ਕਿਸੇ ਕਹਿਣ ਲੱਗੇ ਤਾਂ ਸ਼ਿਵ ਦੇ ਹੱਥ ਦੀ ਲਿਖੀ, ਕੋਈ ਕਹੇ ਸ਼ਾਇਦ ਕਿਸੇ ਦੇਵਤੇ ਦੀ ਹੱਥ ਦੀ ਲਿਖੀ। ਤੋ ਇਸ ਪ੍ਰਕਾਰ ਨਾਲ ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਭਾ ਸੁਣ ਕੇ, ਮਹਾਰਾਜ ਜੀ ਦੀ ਵਡਿਆਈ ਸੁਣ ਕੇ, ਸਤਿਗੁਰੂ ਜੀ ਦੇ ਚਰਣਾਂ ਵਿੱਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਏ।
ਦੋਹਰਾ ਕਾਂਸ਼ੀ ਆਦਿ ਗੰਗਾ ਟਿਗੋ ਕੁਲ ਛੇਤਰ ਛੇਤਰ ਔਰ,
ਕਹਿੰਦੇ ਬ੍ਰਾਹਮਣ ਕੱਲੇ ਕਸ਼ਮੀਰ ਤੋਂ ਨਹੀਂ ਸਨ ਆਏ, ਇਹਨਾਂ ਦੇ ਨਾਲ ਬਕਾਇਦਾ ਕਾਂਸ਼ੀ ਤੋਂ, ਗੰਗਾ ਦੇ ਕਿਨਾਰੇ ਤੋਂ, ਕੁਰਕਸ਼ੇਤਰ ਤੋਂ, ਹਰਿਦੁਆਰ ਤੋਂ, ਕੁਝ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਦੀ ਅਗਵਾਈ ਕਰਨ ਵਾਸਤੇ ਕੁਝ ਬ੍ਰਾਹਮਣਾਂ ਦਾ ਵਫਦ ਇਕੱਠਾ ਹੋਇਆ, ਵੱਖੋ ਵੱਖਰੇ ਸ਼ਹਿਰਾਂ ਵਿੱਚੋਂ, ਕੁਰਕਸ਼ੇਤਰ ਤੋਂ, ਗੰਗਾ ਦੇ ਕਿਨਾਰੇ ਕਾਂਸ਼ੀ ਤੋਂ, ਇਲਾਹਾਬਾਦ ਤੋਂ ਵੀ ਕਹਿੰਦੇ ਕੁਝ ਬ੍ਰਾਹਮਣ ਚੱਲ ਕੇ ਆਏ।
ਰਲ ਬੈ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ,
ਸਾਰੇ ਰਲ ਕੇ ਇਕੱਠੇ ਹੋ ਕੇ ਆਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਣਾਂ ਦੀ ਸ਼ਰਨ ਵਿੱਚ, ਔਰ ਆ ਕੇ ਮਹਾਰਾਜ ਜੀ ਦੇ ਕੋਲ ਬਹਿ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਤੇਗ ਬਹਾਦਰ ਧਰਮ ਧੁਜ ਹਰਤਾ ਤੁਰਕਨ ਮੂਲ ਤਾਰਨ ਤਰਨ ਸ਼ਰਨ ਤੇ ਨਮੋ ਹੋਏ ਅਨੁਕੂਲ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਧਰਮ ਦੀ ਧੁਜਾ ਹੋ, ਤੁਰਕਾਂ ਮਲੇਛਾਂ ਦੇ ਰਾਜ ਭਾਗ ਦੀ ਜੜ ਨੂੰ ਹਰਨ ਵਾਲੇ ਹੋ। ਸਤਿਗੁਰੂ ਜੀ ਤੁਸੀਂ ਜਹਾਜ਼ ਹੋ, ਸਾਡੀ ਡੁੱਬਦੀ ਹੋਈ ਬੇੜੀ ਨੂੰ ਤੁਸੀਂ ਮਲਾਹ ਬਣ ਕੇ ਪਾਰ ਲਾਓ। ਮਹਾਰਾਜ ਤੁਹਾਡੇ ਚਰਨਾਂ ਚ ਸਾਡੀ ਨਮਸਕਾਰ ਹੈ, ਨਮਸਕਾਰ ਹੈ। ਇਸ ਤਰ੍ਹਾਂ ਇਹ ਚੱਲ ਕੇ ਸਤਿਗੁਰਾਂ ਦੀ ਸ਼ਰਨ ਆਏ।
ਜੋ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ,
ਸਾਰੇ ਬ੍ਰਾਹਮਣ ਆ ਕੇ ਸਤਿਗੁਰਾਂ ਕੋਲ ਇਸ ਤਰ੍ਹਾਂ ਪੁਕਾਰ ਕਰਨ ਲੱਗੇ।
ਸਤਿਗੁਰ ਸੁਨੇ ਆਏ ਤੁਮ ਦੁਆਰੇ,
ਮਹਾਰਾਜ ਜੀ ਅਸੀਂ ਤੁਹਾਡੀ ਵਡਿਆਈ ਸੁਣ ਕੇ, ਤੁਹਾਡੀ ਸੋਭਾ ਸੁਣ ਕੇ ਤੁਹਾਡੇ ਦੁਆਰ ਆਏ ਹਾਂ, ਤੁਹਾਡੀ ਸ਼ਰਨ ਆਏ ਹਾਂ।
ਹੇ ਛਤਰੀ ਤੁਮ ਬ੍ਰਹਮ ਉਜਾਗਰ,
ਮਹਾਰਾਜ ਜੀ ਤੁਸੀਂ ਛਤਰੀ ਧਰਮ ਦੀ ਪਾਲਣਾ ਕਰਨ, ਛਤਰੀ ਦਾ ਧਰਮ ਹੁੰਦਾ ਰੱਖਿਆ ਕਰਨੀ, ਅਸੀਂ ਬ੍ਰਾਹਮਣ ਕਰਕੇ ਉਜਾਗਰ ਹਾਂ।
ਗਊ ਬ੍ਰਾਹਮਣ ਤੁਮ ਪ੍ਰਿਤ ਸਾਗਰ,
ਮਹਾਰਾਜ ਤੁਸੀਂ ਗਊ ਤੇ ਬ੍ਰਾਹਮਣ ਦੀ ਰੱਖਿਆ ਕਰਦੇ ਹੋ, ਗਊ ਜੋ ਗਰੀਬ ਹੈ। ਬ੍ਰਾਹਮਣ ਮਹਾਰਾਜ ਸੱਚੀ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ ਚ ਆਏ ਹਾਂ, ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਅਬ ਆਏ ਪਰੀ ਹਮਨੇ ਪੈ ਪਾਰੀ,
ਮਹਾਰਾਜ ਜੀ ਅਸੀਂ ਸਾਡੇ ਦੇ ਉੱਤੇ ਬੜੀ ਵੱਡੀ ਸਮੱਸਿਆ ਆਣ ਬਣੀ ਹੈ। ਮਹਾਰਾਜ ਸਾਡੇ ਤੇ ਬੜਾ ਭੀੜ ਦਾ ਔਖਾ ਸਮਾਂ ਆਣ ਬਣਿਆ।
ਅਬ ਹਮਕੋ ਤੁਮ ਲਹੋ ਉਬਾਰੀ,
ਰੱਖ ਲੋ ਮਹਾਰਾਜ ਜੀ ਤੁਹਾਡੀ ਸ਼ਰਨ ਵਿਚ ਹਾਂ, ਹੇ ਨੌਵੇਂ ਪਾਤਸ਼ਾਹ ਰੱਖ ਲੋ, ਤੁਹਾਡੀ ਪਨਾਹ ਵਿਚ ਹਾਂ ਦੀਨ ਦਿਆਲ ਸਤਿਗੁਰੂ ਜੀ ਰੱਖ ਲੋ।
ਤੁਮ ਨਾਨਕ ਸਤਿਗੁਰ ਤਲ ਤਾਰੀ,
ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਲਾ ਨੂੰ ਧਾਰਨ ਕਰਨ ਵਾਲੇ ਨੌਵੇਂ ਗੁਰੂ ਨਾਨਕ ਹੋ, ਤੁਹਾਡੇ ਵਿਚ ਔਰ ਗੁਰੂ ਨਾਨਕ ਸਾਹਿਬ ਵਿਚ ਕੋਈ ਭੇਦ ਨਹੀਂ, ਤੁਸਾਂ ਨੇ ਗੁਰੂ ਨਾਨਕ ਸਾਹਿਬ ਦੀ ਕਲਾ ਨੂੰ ਧਾਰਨ ਕੀਤਾ, ਭਾਰੀ ਸਤਿਗੁਰੂ ਹੋ।
ਰਾਖੋ ਹਿੰਦੂਆਂ ਹਿੰਦ ਮਜਾਰੀ,
ਇਸ ਹਿੰਦ ਦੀ ਧਰਤੀ ਤੇ ਆਪ ਜੀ ਕਿਰਪਾ ਕਰਕੇ ਹਿੰਦੂਆਂ ਨੂੰ ਰੱਖ ਲਓ, ਕਿਰਪਾ ਕਰੋ ਮਹਾਰਾਜ, ਹਿੰਦ ਦੀ ਧਰਤੀ ਹੈ, ਇਹਦੇ ਤੇ ਆਪ ਜੀ ਹਿੰਦੂਆਂ ਨੂੰ ਰੱਖ ਲਓ। ਹਿੰਦੂ ਕੋਈ ਧਰਮ ਨਹੀਂ ਹੈ, ਹਿੰਦ ਇੱਕ ਧਰਤੀ ਦਾ ਖਿੱਤਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਧਰਮ ਸਨਾਤਨ ਹੈ, ਹਿੰਦੂ ਧਰਮ ਨਹੀਂ ਹੈ। ਜਦੋਂ ਉਧਰੋਂ ਹਮਲਾਵਰ ਆਏ ਨੇ ਅਫਗਾਨਿਸਤਾਨ ਵਾਲੇ ਪਾਸੋਂ ਇਧਰ ਨੂੰ ਹਿੰਦੂ, ਇਸ ਇਲਾਕੇ ਨੂੰ ਹਿੰਦ ਦਾ ਇਲਾਕਾ ਕਹਿੰਦੇ ਸਨ, ਤਾਂ ਇਹਨੂੰ ਹਿੰਦੁਸਤਾਨ। ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਗੁਰਬਾਣੀ ਦੇ ਵਿੱਚ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇਹ ਹਿੰਦੂ ਧਰਮ ਨਹੀਂ ਹੈ। ਹਿੰਦ ਦੇ ਵਿੱਚ ਰਹਿਣ ਵਾਲਾ ਹਿੰਦੂ ਕਹਿਣ ਤੋਂ ਪਾਵੇ ਸੀ, ਧਰਮ ਤਾਂ ਸਨਾਤਨ ਹੈ। ਤੋ ਇਹ ਕਹਿਣ ਲੱਗੇ ਮਹਾਰਾਜ, ਹਿੰਦ ਧਰਮ ਦੇ ਜਿਹੜੇ ਲੋਕ ਨੇ ਇੱਥੇ, ਹਿੰਦੂ ਰਹਿਣ ਵਾਲੇ ਹਿੰਦ ਦੇ ਵਿੱਚ, ਇਹਨਾਂ ਦਾ ਧਰਮ ਆਪ ਜੀ ਰੱਖ ਲਓ।
ਹਿੰਦੂ ਹਿੰਦੂ ਨਿਰਬੀਜ ਹੈ ਕਰਨੇ,
ਮਹਾਰਾਜ ਇਹਨੇ ਪ੍ਰਣ ਕੀਤਾ ਨੁਰੰਗੇ ਨੇ, ਇਹਨੇ ਹਿੰਦੁਸਤਾਨ ਤੋਂ ਹਿੰਦੂਆਂ ਨੂੰ ਨਿਰਬੀਜ ਕਰ ਦੇਣਾ, ਯਾਨੀ ਕਿ ਹਿੰਦੂਆਂ ਦਾ ਅੱਗੇ ਬੀਜ ਨਹੀਂ ਉੱਗਣ ਦੇਣਾ ਇਹਨੇ, ਇਹ ਹਿੰਦੂਆਂ ਦਾ ਨਾਸ਼ ਕਰਨਾ ਚਾਹੁੰਦਾ, ਬੀਜ ਨਾਸ਼ ਕਰਨਾ ਚਾਹੁੰਦਾ।
ਸ਼ਾਹ ਨੁਰੰਗੇ ਯੋਂ ਲਿਖ ਬਰਨੇ,
ਆ ਵੇਖੋ ਮਹਾਰਾਜ ਰੰਗੇ ਨੇ ਇੱਦਾਂ ਦੀਆਂ ਚਿੱਠੀਆਂ ਭੇਜ ਦਿੱਤੀਆਂ ਲਿਖ ਕੇ ਸਾਰੇ ਸੂਬਿਆਂ ਨੂੰ, ਉਹ ਸਾਡਾ ਧਰਮ ਭ੍ਰਸ਼ਟ ਕਰਨ ਤੇ ਤੁਲਿਆ ਹੋਇਆ।
ਤੁਰਕ ਪ੍ਰਥਮ ਹੈ ਬ੍ਰਾਹਮਣ ਕਰਨੇ,
ਉਹ ਕਹਿੰਦਾ ਵੀ ਪਹਿਲਾਂ ਮੈਂ ਬ੍ਰਾਹਮਣਾਂ ਨੂੰ ਤੁਰਕ ਬਣਾਉਣਾ, ਵੀ ਜਦੋਂ ਬ੍ਰਾਹਮਣ ਤੁਰਕ ਬਣਨਗੇ ਤੇ ਫਿਰ ਬਾਅਦ ਚ ਬਾਕੀ ਸਾਰੇ ਹਿੰਦੂ ਤੁਰਕ ਬਣ ਜਾਣਗੇ। ਮਹਾਰਾਜ ਹੁਣ ਸਾਰੇ ਬ੍ਰਾਹਮਣਾਂ ਨੂੰ ਪਹਿਲਾਂ ਮੁਸਲਮਾਨ ਬਣਾਉਣਾ ਚਾਹੁੰਦਾ ਹੈ।
ਔਰ ਹਿੰਦੂ ਹੈ ਪਾਛੇ ਫਰਨੇ,
ਬਾਅਦ ਵਿੱਚ ਜਿਹੜੇ ਸਾਡੇ ਅਧੀਨ ਚੱਲਣ ਵਾਲੇ ਹਿੰਦੂ ਨੇ, ਉਹ ਫਿਰ ਸਾਡੇ ਪਿੱਛੇ ਹਿੰਦੂ ਬਣਨਗੇ, ਮੁਸਲਮਾਨ ਬਣਨਗੇ। ਏਦਾਂ ਦੀ ਉਹਨੇ ਬਿਰਤੀ ਧਾਰਨ ਕੀਤੀ ਨੁਰੰਗੇ ਨੇ।
ਬ੍ਰਾਹਮਣ ਹੈ ਹਿੰਦੂਆਂ ਅਗਵਾਨ,
ਮਹਾਰਾਜ ਅਸੀਂ ਸਾਰੇ ਬ੍ਰਾਹਮਣ ਹਿੰਦੂਆਂ ਦੇ ਆਗੂ ਹਾਂ, ਉਹਨਾਂ ਨੇ ਸਾਡੇ ਗਾਲੇ ਬਲਾ ਪਾ ਦਿੱਤੀ ਔਰੰਗਜ਼ੇਬ ਨੂੰ ਕਹਿ ਕੇ ਕਿ ਪਹਿਲਾਂ ਤੂੰ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ, ਅਸੀਂ ਫਿਰ ਬਾਅਦ ਚ ਆਪੇ ਬਣ ਜਾਂਗੇ। ਮਹਾਰਾਜ ਹੁਣ ਸਾਡੇ ਗਾਲੇ ਬਲਾ ਪਈ ਹੋਈ ਹੈ, ਉਹ ਸਾਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ।
ਤੁਰਕ ਹੋਏ ਜਾਉ ਮਗਰ ਜਹਾਨ,
ਸਾਡੇ ਮੁਸਲਮਾਨ ਹੋਇਆ ਬਾਕੀ ਸਾਡੇ ਪਿੱਛੇ ਜਿੰਨਾ ਸਾਡਾ ਜਹਾਨ ਹੈ ਹਿੰਦੂਆਂ ਦਾ, ਉਹ ਆਪੇ ਮੁਸਲਮਾਨ ਹੋ ਜਾਣਗੇ, ਤੁਰਕ ਹੋ ਜਾਣਗੇ।
ਯੇ ਅਬ ਨੁਰੰਗੇ ਕਰੀ ਸਲਾਹ,
ਮਹਾਰਾਜ ਨੁਰੰਗੇ ਨੇ ਆਹ ਸਲਾਹ ਕੀਤੀ ਆ, ਖੋਟੇ ਨੇ ਆ ਖੋਟਾ ਮਤਾ ਨੁਰੰਗੇ ਨੇ ਪਕਾਇਆ, ਇਹ ਸਲਾਹਾਂ ਉਹਨੇ ਆਪਣੇ ਨਾਲ ਦੇ ਸਲਾਹਾਂ ਕਾਰਾਂ ਨਾਲ ਕੀਤੀਆਂ ਨੇ।
ਤ੍ਰਾਹੀ ਤ੍ਰਾਹੀ ਆਏ ਤੁਮ ਪਾਹੇ,
ਮਹਾਰਾਜ ਅਸੀਂ ਡਰ ਕੇ ਭੈ ਭੀਤ ਹੋ ਕੇ ਤੁਹਾਡੀ ਸ਼ਰਨ ਵਿਚ ਆਏ ਹਾਂ। ਹੇ ਗਰੀਬ ਨਵਾਜ, ਤ੍ਰਾਹੇ ਮਮ ਤੁਹਾਡੀ ਸ਼ਰਨ ਵਿਚ ਹਾਂ।
ਜੋ ਤੁਮ ਉਹ ਕਿਛ ਸਤਿਗੁਰ ਸੂਰੇ,
ਮਹਾਰਾਜ ਜੇ ਤੁਸੀਂ ਪੂਰੇ ਸਤਿਗੁਰੂ ਹੋ, ਸੂਰੇ ਸਤਿਗੁਰੂ ਹੋ,
ਡੁਬਤ ਰੱਖੋ ਹਿੰਦੂ ਆਯਨ ਪੂਰੇ,
ਹੇ ਪੂਰੇ ਸਤਿਗੁਰੂ ਜੀ ਸਾਡੀ ਡੁੱਬਦੀ ਬੇੜੀ ਨੂੰ ਤੁਸੀਂ ਪਾਰ ਉਤਾਰੋ, ਸਾਡਾ ਡੁੱਬਦਾ ਜਹਾਜ਼ ਪਾਰ ਉਤਾਰੋ, ਮਲਾਹ ਬਣੋ।
ਨਹੀਂ ਤੋ ਤੁਰਕ ਤੋਏ ਪ੍ਰਿਥਮ ਕਰਾਵੇ,
ਨਹੀਂ ਤਾਂ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਤੁਰਕ ਬਣਾ ਦੇਣਾ, ਮੁਸਲਮਾਨ ਬਣਾ ਦੇਣਾ।
ਤੋਏ ਤੇ ਪਿੱਛੇ ਹਮ ਦੀਨ ਮੇ ਆਵੇ,
ਮਹਾਰਾਜ ਜੀ ਜੇ ਫਿਰ ਤੁਸੀਂ ਸਾਡੇ ਆਗੂ ਬਣੋ, ਸਾਡੇ ਮੂਹਰੇ ਤੁਸੀਂ ਲੱਗੋ, ਮਹਾਰਾਜ ਜੀ ਤੁਸੀਂ ਸਾਡੇ ਅੱਗੇ ਲੱਗ ਕੇ ਚੱਲੋ, ਜੇ ਤੁਹਾਨੂੰ ਤੁਰਕ ਬਣਾਉਣਗੇ ਤੁਹਾਡੇ ਪਿੱਛੇ ਅਸੀਂ ਤੁਰਕ ਹੋਵਾਂਗੇ।
ਤੁਮ ਛਤਰੀ ਹੋ ਖੜਗੇ ਉਠਾਵੋ,
ਮਹਾਰਾਜ ਤੁਸੀਂ ਛਤਰੀ ਹੋ ਜਾਂ ਫਿਰ ਤੁਸੀਂ ਖੰਡਾ ਚੁੱਕੋ, ਤਲਵਾਰ ਚੁੱਕੋ ਮਹਾਰਾਜ ਜੀ। ਹਾਂਜੀ,
ਸਭ ਹਿੰਦੂਆਂ ਕੋ ਗਲੇ ਲਗਾਵੋ,
ਸਾਨੂੰ ਸਾਰੇ ਹਿੰਦੂਆਂ ਨੂੰ ਆਪਣੇ ਗਲ ਨਾਲ ਲਾਵੋ, ਤਲਵਾਰ ਚੁੱਕੋ ਤੇ ਸਾਨੂੰ ਆਪਣੇ ਨਾਲ ਟੋਰੋ।
ਤੁਮ ਪੈ ਮਾਇਆ ਆਵੇ ਕਨੀ,
ਮਹਾਰਾਜ ਕਮੀ ਤੁਹਾਨੂੰ ਕੋਈ ਨੀ, ਮਾਇਆ ਵੀ ਤੁਹਾਡੇ ਕੋਲ ਬੇਅੰਤ ਆਉਂਦੀ ਹੈ।
ਕਰਾ ਮਾਤ ਤੁਮ ਪੈ ਅਨਗਨੀ,
ਤੇ ਮਹਾਰਾਜ ਅਣਗਿਣਤ ਕਰਾ ਮਾਤਾ ਦੇ ਤੁਸੀਂ ਮਾਲਕ ਹੋ, ਕਰਾ ਮਾਤਾ ਵੀ ਤੁਹਾਡੇ ਕੋਲ ਬੇਅੰਤ ਹਨ।
ਦੋਹਰਾ ਤੁਰਕਨ ਤੈ ਦਸ ਗੁਣ ਅਧਿਕ ਹੈ, ਹਿੰਦੂ ਹਿੰਦ ਮਾਏ।
ਕਹਿਣ ਲੱਗੇ ਮਹਾਰਾਜ, ਇਸ ਵੇਲੇ ਹਿੰਦੁਸਤਾਨ ਵਿਚ ਮੁਸਲਮਾਨਾਂ ਨਾਲੋਂ ਹਿੰਦੂ 10 ਗੁਣਾ ਵੱਧ ਨੇ। ਹਿੰਦੁਸਤਾਨ ਵਿਚ ਮੁਸਲਮਾਨਾਂ ਦੀ ਗਿਣਤੀ ਘੱਟ ਹੈ, ਉਹਨਾਂ ਨਾਲੋਂ 10 ਗੁਣਾ ਵੱਧ ਅਸੀਂ ਹਿੰਦੂ ਹਾਂ।
ਜੋ ਤੁਮ ਖੰਡਾ ਫੜ ਖੜੋ ਸਭ ਰਲੇ ਤੁਮ ਸੰਗ ਆਏ,
ਜੇ ਤੁਸੀਂ ਖੰਡਾ ਫੜ ਲਓ ਤਾਂ ਅਸੀਂ ਸਾਰੇ ਤੁਹਾਡੇ ਪਿੱਛੇ ਆ ਕੇ ਤੁਹਾਡੇ ਨਾਲ ਰਲਾਂਗੇ। ਇਹ ਗੱਲ ਉਹਨਾਂ ਬ੍ਰਾਹਮਣਾਂ ਨੇ ਕਹੀ। ਸਤਿਗੁਰੂ ਜੀ ਜਾਣਦੇ ਸਨ ਇਹਨਾਂ ਤਿਲਾਂ ਚ ਤੇਲ ਕੋਈ ਨਹੀਂ, ਵੀ ਜਦੋਂ ਅਸੀਂ ਖੰਡਾ ਫੜਨਾ ਇਹਨਾਂ ਵਿੱਚੋਂ, ਇਹਨਾਂ ਦੇ ਰਾਜੇ ਨੇ ਪਹਿਲਾਂ ਸਾਡੇ ਨਾਲ ਲੜਾਈਆਂ ਕਰਨੀਆਂ, ਆ ਕੇ ਪਹਾੜੀਆਂ ਨੇ। ਪਰ ਸਾਹਿਬ ਹੁਣ ਸ਼ਰਨ ਆਏ ਨੇ ਨਾ, ਤੇ ਸ਼ਰਨ ਆਏ ਨੂੰ ਥੋੜੀ ਤਾਨਾ ਮਾਰਨਾ ਸੀ। ਗਰੀਬ ਨਵਾਜ ਪਾਤਸ਼ਾਹ ਨੂੰ ਕਹਿੰਦੇ, ਜੇ ਤੁਸੀਂ ਖੰਡਾ ਫੜ ਕੇ ਸਾਡੇ ਆਗੂ ਬਣੋ ਤਾਂ ਮਹਾਰਾਜ ਅਸੀਂ ਇਹਨਾਂ ਤੁਰਕਾਂ ਨਾਲੋਂ 10 ਗੁਣਾ ਵੱਧ ਹਾਂ ਹਿੰਦੁਸਤਾਨ ਚ, ਅਸੀਂ ਸਾਰੇ ਤੁਹਾਡੇ ਪਿੱਛੇ ਤੁਹਾਡੇ ਨਾਲ ਚੱਲਾਂਗੇ।
ਚੋਪਈ ਗੁਰ ਨਾਨਕ ਬਚ ਗਏ ਬਿਕਾਇਆ,
ਸਤਿਗੁਰੂ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਤੁਸੀਂ ਸਾਰੇ ਬ੍ਰਾਹਮਣ ਸਾਡੀ ਸ਼ਰਨ ਆਏ ਹੋ, ਗੁਰੂ ਨਾਨਕ ਦੇ ਘਰ ਦਾ ਬਿਰਦਾ ਸ਼ਰਨ ਆਏ ਨੂੰ ਗਲ ਲਾਉਣਾ, ਤੁਸੀਂ ਆਇਓ ਤੁਹਾਨੂੰ ਲਾਵਾਂਗੇ, ਕੋਈ ਹੋਰ ਆਉਂਦਾ ਤਾਂ ਉਹਨੂੰ ਵੀ ਲਾਉਣਾ। ਇੱਥੇ ਤਾਂ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੀ ਹੈ ਸ਼ਰਨ ਆਏ ਨੂੰ ਗਲ ਲਾਉਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਅਸੀਂ ਵਿਖੇ ਹੋਏ ਹਾਂ, ਮਹਾਰਾਜ ਜੀ ਕਹਿੰਦੇ। ਗੁਰੂ ਨਾਨਕ ਸਾਹਿਬ ਨੇ ਬਚਨ ਕਰਕੇ ਨਾ ਮੁਗਲਾਂ ਨੂੰ ਰਾਜ ਦਿੱਤਾ ਸੀ, ਨਾ ਇਹ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ ਬਾਬਰ ਨੂੰ, ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਅਸੀਂ ਵਿਖੇ ਹੋਏ ਹਾਂ।
ਤੁਰਕਨ ਸੋਨੇ ਖੰਡਾ ਫੜਾਇਆ,
ਹਾਲੇ ਸਮਾਂ ਨਹੀਂ ਆਇਆ ਕਿ ਇਹਨਾਂ ਤੁਰਕਾਂ ਦੇ ਖਿਲਾਫ਼ ਅਸੀਂ ਖੰਡਾ ਫੜੀਏ, ਹਾਲੇ ਉਹ ਵੇਲਾ ਨਹੀਂ ਆਇਆ।
ਤੁਰਕ ਗਲੇ ਗਲੇ ਹਮ ਸੀਸ,
ਮਹਾਰਾਜ ਜੀ ਕਹਿੰਦੇ ਇਹਨਾਂ ਤੁਰਕਾਂ ਕੋਲੋਂ ਰਾਜ ਲੈਣ ਲਈ 7 ਸਿਰ ਦੇਣੇ ਸਨ ਇਹਨਾਂ ਨੂੰ, ਜਦੋਂ ਅਸੀਂ ਆਪਣਾ ਸੀਸ ਦੇਵਾਂਗੇ ਤਾਂ ਇਹਨਾਂ ਤੁਰਕਾਂ ਦਾ ਰਾਜ ਖੋਵਾਂਗੇ, ਇਹਨਾਂ ਤੁਰਕਾਂ ਦਾ ਰਾਜ ਤਾਂ ਗਲੇਗਾ, ਇਹਨਾਂ ਦੀਆਂ ਜੜਾਂ ਤਾਂ ਪੁੱਟੀਆਂ ਜਾਣਗੀਆਂ।
ਯੋ ਕਰ ਗਏ ਸਤਿਗੁਰ ਬਖਸ਼ੀ,
ਇਹ ਵਚਨ ਗੁਰੂ ਨਾਨਕ ਸਾਹਿਬ ਕਰ ਗਏ ਨੇ ਕਿ ਜਦੋਂ ਤੇਰੇ ਘਰ ਦੇ ਵਧੀਕੀਆਂ ਕਰਨਗੇ ਬਾਬਰ ਕੇ, ਬਾਬੇ ਕਿਆਂ ਤੇ ਚੜ ਕੇ ਆਉਣਗੇ ਨਾ, ਤਾਂ ਬਾਬੇ ਕੇ ਫਿਰ ਆਪਣੇ ਸੀਸ ਦੇ ਕੇ ਤੇਰੇ ਕੋਲੋਂ ਰਾਜ ਭਾਗ ਤੇਰਾ ਗਾਲ ਕੇ ਖੋਣਗੇ। ਇਹ ਵਚਨ ਗੁਰੂ ਬਾਬਾ ਜੀ ਕਰ ਗਏ ਹਨ।
ਦੋਹਰਾ ਜੇਕਰ ਤੁਮਰੋ ਪਲ ਪਵੇ ਸਿਰ ਦੇਤ ਨ ਲਾਵੇ ਬੇਰ,
ਮਹਾਰਾਜ ਜੀ ਕਹਿੰਦੇ ਜੇ ਤੁਹਾਡਾ ਭਲਾ ਹੁੰਦਾ ਤਾਂ ਅਸੀਂ ਆਪਣਾ ਸਿਰ ਦੇਂਦਿਆਂ ਦੇਰੀ ਨਹੀਂ ਲਾਵਾਂਗੇ।
ਦੇਉ ਤਾਂ ਕੀ ਜਾਏ ਜੜ ਦਰਗਾਹੋਂ ਤੁਰਤੇ ਉਖੇੜ।
ਅਸੀਂ ਆਪਣਾ ਸਿਰ ਦੇਵਾਂਗੇ ਔਰ ਤੁਰ ਕੇ ਨਿਰੰਗੇ ਦੀ ਜਿਹੜੀ ਜੜ ਹੈ ਉਹ ਨਿਰੰਕਾਰ ਦੀ ਦਰਗਾਹ ਦੇ ਵਿੱਚੋਂ ਵੀ ਪੁੱਟ ਦਿਆਂਗੇ।
ਜੋ ਪਈ ਤਬ ਬ੍ਰਾਹਮਣ ਕੇ ਮਨ ਯੋ ਆਈ।
ਇਹ ਬ੍ਰਾਹਮਣ ਬੜੇ ਕਾਲੇ ਪਏ ਹੋਏ ਸੀ, ਇਹਨਾਂ ਦੇ ਮਨ ਆਈ ਕਹਿਣ ਲੱਗੇ
ਕਬ ਮੋਇਓ ਕਬ ਜਾੜੇ ਉਖੜਾਈ।
ਕਹਿਣ ਲੱਗੇ ਮਹਾਰਾਜ ਜੀ ਔਰੰਗਾ ਕਦੋਂ ਮਰਿਆ ਤੇ ਕਦੋਂ ਇਹਦੀਆਂ ਜੜ੍ਹਾਂ ਪੁੱਟੀਆਂ ਗਈਆਂ, ਔਰੰਗਾ ਕਦੋਂ ਮਰਿਆ ਤੇ ਕਦੋਂ ਇਹਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਨੇ।
ਤੁਰਕ ਕਰੇਂਗੇ ਹਮ ਇਤ ਸਾਲ।
ਇਹਨੇ ਤਾਂ ਮਹਾਰਾਜ ਸਾਨੂੰ ਇਸੇ ਸਾਲ ਹੀ ਸਾਰਿਆਂ ਨੂੰ ਤੁਰਕ ਬਣਾ ਦੇਣਾ। ਇਹ ਕਦੋਂ ਮਰਿਆ ਤੇ ਕਦੋਂ ਇਹਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਮਹਾਰਾਜ, ਇਹਨੇ ਤਾਂ ਸਾਨੂੰ ਇਸੇ ਵਰੇ ਮੁਸਲਮਾਨ ਬਣਾ ਦੇਣਾ।
ਕਬ ਮਰ ਤੁਮ ਹਮ ਲੋ ਉਬਾਰ।
ਮਹਾਰਾਜ ਜੀ ਤੁਸੀਂ ਕਦੋਂ ਸ਼ਹੀਦੀ ਪਾਈ ਤੇ ਕਦੋਂ ਸਾਨੂੰ ਉਭਾਰਿਆ।
ਬੂਡ ਮੂਏ ਮੋਕ ਨੋਕਾ ਕਿਤਕਾ।
ਮਹਾਰਾਜ ਜੀ ਜੇ ਡੁੱਬ ਕੇ ਹੀ ਮਰ ਗਏ ਤੇ ਫਿਰ ਬਾਅਦ ਵਿਚ ਕਿਸ਼ਤੀ ਦਾ ਕੀ ਫਾਇਦਾ। ਡੁੱਬੇ ਜਾਂਦੇ ਨੂੰ ਹੱਥ ਪੈਰ ਮਾਰਦੇ ਨੂੰ ਕਿਸ਼ਤੀ ਮਿਲ ਜਾਏ ਤੇ ਉਹ ਤਰ ਜਾਂਦਾ। ਜੇ ਡੁੱਬ ਕੇ ਮਾਰੀ ਗਿਆ ਬਾਅਦ ਵਿਚ ਮਹਾਰਾਜ ਜੀ ਫਿਰ ਕਿਸ਼ਤੀ ਦਾ ਕੀ ਕੰਮ, ਜਿਵੇਂ ਭਗਤ ਸਾਧਨਾ ਜੀ ਕਹਿੰਦੇ ਆ ਬੂਡ ਮੂਏ ਨੌਕਾ ਮਿਲੇ। ਜੇ ਡੁੱਬ ਕੇ ਮਾਰੀ ਗਏ ਤੇ ਬਾਅਦ ਚ ਕਿਸ਼ਤੀ ਮਿਲੀ ਮਹਾਰਾਜ ਉਹਦਾ ਕੀ ਕੰਮ।
ਭੁੱਖ ਮਰੇ ਖੀਰ ਕਿਤ ਕਾਮ।
ਪਹਿਲਾਂ ਭੁੱਖ ਨਾਲ ਮਰ ਜਾਏ ਤੇ ਭੁੱਖੇ ਮਰੇ ਮੁਰਦੇ ਦੇ ਕੋਲ ਲਿਆ ਕੇ ਖੀਰ ਰੱਖ ਦਿਓ, ਫਿਰ ਉਹਦੇ ਕਿਹੜੇ ਕੰਮ ਦੀ। ਜਦੋਂ ਮਾਰੀ ਗਿਆ ਮੁੜ ਕੇ ਮੇਵੇ ਪਾ ਕੇ ਵਿੱਚ ਪਾ ਕੇ ਬਦਾਮ ਖੀਰ ਰਿੰਨ ਕੇ ਉਹਦੇ ਕੋਲ ਰੱਖ ਦਿਓ ਮਹਾਰਾਜ, ਫਿਰ ਉਹਦੇ ਵਾਸਤੇ ਤਾਂ ਕਿਸੇ ਕੰਮ ਦੀ ਨਹੀਂ।
ਪਿਆਸ ਮੂਏ ਫਿਰ ਨੀਰ ਨੂੰ ਲਈਏ।
ਪਹਿਲਾਂ ਪਿਆਸ ਨਾਲ ਮਰ ਜਾਏ, ਬਾਅਦ ਚ ਉਹਨੂੰ ਪਾਣੀ ਨਾਲ ਠੰਡੇ ਨਾਲ ਲਿਜਾ ਕੇ ਇਸ਼ਨਾਨ ਕਰਾਵੇ ਤੇ ਫਿਰ ਨਵਾਏ ਦਾ ਕੀ ਫਾਇਦਾ, ਜੇ ਪਹਿਲਾਂ ਪਾਣੀ ਬਿਨਾਂ ਮਰ ਗਿਆ ਪਿਆਸਾ। ਮਹਾਰਾਜ ਇਹ ਤਾਂ ਹੁਣੇ ਹੀ ਲੋੜ ਹੈ, ਕਦੋਂ ਨਿਰੰਗਾ ਮਰਿਆ, ਕਦੋਂ ਤੁਸੀਂ ਜਾ ਕੇ ਸ਼ਹੀਦੀ ਦਿੱਤੀ, ਕਦੋਂ ਉਹਦੀਆਂ ਜੜ੍ਹਾਂ ਪੁੱਟੀਆਂ ਗਈਆਂ। ਮਹਾਰਾਜ ਇਹ ਤਾਂ ਬੜਾ ਲੰਮਾ ਕੰਮ ਹੋ ਜਾਣਾ, ਉਹਨੇ ਤਾਂ ਸਾਨੂੰ ਇਸੇ ਸਾਲ ਮੁਸਲਮਾਨ ਬਣਾ ਦੇਣਾ। ਇਹ ਤਾਂ ਉਹ ਗੱਲ ਹੋਈ ਵੀ ਪਿਆਸ ਨਾਲ ਮਰ ਗਏ, ਬਾਅਦ ਚ ਜਾ ਕੇ ਪਾਣੀ ਨਾਲ ਨਲਾਏ ਦਾ ਕੀ ਫਾਇਦਾ।
ਫਿਰ ਪਿਆਸ ਤਿਸ ਕੈਸ ਬੁਝਾਈਏ।
ਜਿਹੜਾ ਪਿਆਸ ਨਾਲ ਮਰ ਗਿਆ ਹੋਵੇ ਮੁਰਦਾ, ਉਹਨੂੰ ਜੇ ਪਾਣੀ ਨਾਲ ਨਵਾਈਏ ਤੇ ਕੀ ਉਹਦੀ ਪਿਆਸ ਬੁਝਦੀ ਆ। ਫਿਰ ਤਾਂ ਕੋਈ ਫਾਇਦਾ ਨਹੀਂ ਹੁੰਦਾ।
ਦੋਹਰਾ ਤਬ ਸਤਿਗੁਰ ਬਿਪਰਨ ਕਯੋ ਯੋ ਕਹਿ ਗੈਲ ਛੁੜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬ੍ਰਾਹਮਣਾਂ ਨੂੰ ਕਿਹਾ, ਕਹਿੰਦੇ ਜਿਵੇਂ ਹਿੰਦੂ ਜਿੰਨੇ ਤੁਹਾਡੇ ਭਾਈਚਾਰੇ ਦੇ ਤੁਹਾਡੇ ਗਲ ਬਲਾ ਪਾ ਗਏ ਨੇ ਕਹਿ ਕੇ ਵੀ ਬ੍ਰਾਹਮਣ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਬਣ ਜਾਂਗੇ, ਤੇ ਤੁਸੀਂ ਫਿਰ ਆਪਣਾ ਖਹਿੜਾ ਛੁੜਾਓ ਉਸੇ ਤਰੀਕੇ ਨਾਲ। ਹਾਂਜੀ
ਹਮ ਹੋਵੇਂਗੇ ਗੈਲ ਉਸ ਗੁਰ ਕੋ ਤੁਰਕ ਬਣਾਏ।
ਮਹਾਰਾਜ ਜੀ ਕਹਿੰਦੇ ਤੁਸੀਂ ਜਾ ਕੇ ਗਲਾਵਾਂ ਸਾਡੀ ਜ਼ਿੰਮੇਵਾਰੀ ਤੇ ਲੈ ਲਓ। ਤੁਸੀਂ ਆਖੋ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਮੁਸਲਮਾਨ ਹੋ ਜਾਣ। ਉਹ ਹਿੰਦੂ ਤੁਹਾਡੇ ਬਾਰੇ ਕਹਿ ਕੇ ਉਹ ਰੰਗਾ ਤੁਹਾਡੇ ਵੱਲ ਧਿਆਨ ਕਰੀ ਬੈਠਾ, ਤੁਹਾਡੇ ਤੋਂ ਹੁੱਟ ਕੇ ਉਹ ਸਾਡੇ ਵੱਲ ਵੇਖੇਗਾ, ਫਿਰ ਅਸੀਂ ਜਾਣੀਏ ਤੇ ਨਿਰੰਗਾ ਜਾਣੇ, ਤੁਹਾਡਾ ਧਰਮ ਬਚ ਜਾਏਗਾ। ਮਹਾਰਾਜ ਜੀ ਵੇਖੋ ਕਿੱਡਾ ਵੱਡਾ ਤਿਆਗ ਸੀ। ਰਾਹ ਜਾਣ ਦੀ ਬਲਾ ਹੀ ਹੈ ਨਾ ਇੱਕ ਪ੍ਰਕਾਰ ਦੀ, ਜਿਹੜੀ ਬ੍ਰਾਹਮਣਾਂ ਦੇ ਗਲ ਪਈ ਹੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਲੈ ਲੈਂਦੇ ਹਾਂ ਤੁਹਾਡੀ ਬਲਾ, ਬਈ ਤੁਸੀਂ ਬਚ ਜਾਓ। ਕਹਿੰਦੇ ਜਾ ਕੇ ਕਹਿ ਦਿਓ ਨਿਰੰਗੇ ਨੂੰ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਨੇ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਉਹਨਾਂ ਦੇ ਪਿੱਛੇ ਤੁਰਕ ਹੋ ਜਾਵਾਂਗੇ।
ਚੋ ਪਈ ਤਬ ਬਿਪਰਨ ਜਾਏ ਵੈਸੀ ਕਈ।
ਬ੍ਰਾਹਮਣ ਕਹਿੰਦੇ ਤਾਂ ਗੱਲ ਬੜੀ ਵਧੀਆ, ਫਿਰ ਜਿਵੇਂ ਸਾਡੇ ਅਧੀਨ ਚੱਲਣ ਵਾਲੇ ਜਿਹੜੇ ਛੱਤਰੀ ਵਗੈਰਾ ਸਾਡੇ ਗਲ ਪਾ ਗਏ ਨੇ ਤੇ ਅਸੀਂ ਇਹ ਗੱਲ ਜਾ ਕੇ ਔਰੰਗਜ਼ੇਬ ਨੂੰ ਕਹਾਂਗੇ, ਫਿਰ ਉਹ ਸਾਡਾ ਖਹਿੜਾ ਛੱਡ ਦੇਗਾ। ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਉਸੇ ਤਰ੍ਹਾਂ ਕੀਤੀ ਜਿਵੇਂ ਸਤਿਗੁਰਾਂ ਕਿਹਾ।
ਜਿਵ ਸਤਿਗੁਰ ਥੀ ਉਨ ਸਮਝਾਈ।
ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਇਹਨਾਂ ਨੂੰ ਸਮਝਾਇਆ, ਸਤਿਗੁਰਾਂ ਦੇ ਸਮਝਾਏ ਬ੍ਰਾਹਮਣ ਦਿੱਲੀ ਗਏ।
ਪ੍ਰਿਥਮ ਕਰੋ ਗੁਰ ਮੁਸਲਮਾਨ।
ਜਾ ਕੇ ਕਹਿੰਦੇ ਬਾਦਸ਼ਾਹ ਸਲਾਮਤ, ਸਾਡੇ ਸਾਰਿਆਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਜੇ ਤੂੰ ਉਹਨਾਂ ਨੂੰ ਮੁਸਲਮਾਨ ਬਣਾਵੇਂ,
ਮਗਰੇ ਹੋਵੇਂ ਸਗਲ ਜਹਾਨ,
ਪਿੱਛੇ ਪਿੱਛੇ ਸਾਰਾ ਜਹਾਨ ਉਹਨਾਂ ਦੇ ਮੁਸਲਮਾਨ ਹੋ ਜਾਵੇਗਾ।
ਸੋ ਬਿਪਰਨ ਜਾ ਚੁਗਲੀ ਕਰੀ,
ਬ੍ਰਾਹਮਣਾਂ ਨੇ ਜਾ ਕਰਕੇ ਇਸੇ ਤਰ੍ਹਾਂ ਚੁਗਲੀ ਕੀਤੀ।
ਤੁਰਕਨ ਮੰਨ ਲਈ ਸੋ ਖਰੀ,
ਜਿੰਨੇ ਤੁਰਕ ਸੀ ਨੁਰੰਗੇ ਦੇ ਸਮੇਤ ਉਹਨਾਂ ਨੇ ਗੱਲ ਮੰਨ ਲਈ। ਕਹਿੰਦੇ ਕੱਲੇ ਹੁਣ ਬ੍ਰਾਹਮਣ ਹਜ਼ਾਰਾਂ ਦੀ ਗਿਣਤੀ ਚ ਇੱਕ ਕੱਲੇ ਗੁਰੂ ਨੂੰ ਮੁਸਲਮਾਨ ਬਣਾਉਣਾ, ਸਾਰਿਆਂ ਨੇ ਬਣ ਜਾਣਾ, ਇਹ ਤਾਂ ਬੜੀ ਵਧੀਆ ਗੱਲ। ਕੱਲੇ ਕੱਲੇ ਦੇ ਨਾਲ ਖਹਿਣ ਨਾਲ ਇੱਕ ਦੇ ਨਾਲ ਗੱਲਬਾਤ ਕਰਨੀ ਸੌਖੀ ਹੁੰਦੀ ਹੈ। ਇਹਨਾਂ ਨੇ ਇਹ ਗੱਲ ਜਿਵੇਂ ਬ੍ਰਾਹਮਣਾਂ ਨੇ ਆ ਕੇ ਕਈ ਮੰਨ ਲਈ।
ਗੁਰ ਕੀ ਗੈਲ ਨੁਰੰਗੇ ਫਰੀ,
ਹੁਣ ਨੁਰੰਗੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਵੇਖਿਆ। ਹੇ ਕੈਪਟਨ ਮਰੇ, ਏਦਾਂ ਗੁਰੂ ਘਰ ਦਾ ਤੇ ਬਾਦਸ਼ਾਹ ਦਾ ਵੈਰ ਵਿਰੋਧ ਚੱਲਦਾ, ਇੱਥੋਂ ਚੱਲਦਾ। ਗੁਰੂ ਸਾਹਿਬ ਦੀ ਕੋਈ ਆਪਣੀ ਨਿੱਜੀ ਰੰਜਿਸ਼ ਨਹੀਂ ਸੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਸੀ, ਪਰ ਸਵਾਰਥ ਲਈ ਮੇਰੇ ਸਾਹਿਬ ਨੇ ਆਪਣਾ ਸੀਸ ਦਿੱਤਾ। ਸਤਿਗੁਰਾਂ ਦਾ ਘਰ ਤਾਂ ਨਿਰਵੈਰ ਹੈ। ਸ਼ਰਨ ਆਏ ਸਨ ਬ੍ਰਾਹਮਣ ਵੀਰ, ਤਾਂ ਉਹਨਾਂ ਦੇ ਸਿਰ ਤੇ ਹੱਥ ਧਰਿਆ, ਜਿਨ੍ਹਾਂ ਨੂੰ ਕੋਈ ਨਹੀਂ ਸੀ ਮੂੰਹ ਲਾਉਂਦਾ, ਕੋਈ ਜਿਨ੍ਹਾਂ ਦੀ ਬਾਂਹ ਨਹੀਂ ਸੀ ਫੜਦਾ, ਉਹਨਾਂ ਦੀ ਬਾਂਹ ਫੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ। ਤੇਗ ਬਹਾਦਰ ਬੋਲਿਆ, ਧਰ ਪਈਆ ਧਰਮ ਨਾ ਛੋਡੀਐ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਂਹ ਨਾ ਛੋਡੀਐ। ਉਹਨਾਂ ਤਾਂ ਆਪਣੇ ਇਸ ਧਰਮ ਦੀ ਪਾਲਣਾ ਕੀਤੀ ਹੈ। ਪ੍ਰਗਟ ਭਏ ਗੁਰ ਤੇਗ ਬਹਾਦਰ। ਕਵੀ ਸੈਨਾਪਤੀ ਜੀ, ਦਸਵੇਂ ਪਾਤਸ਼ਾਹ ਦੇ 52 ਕਵੀਆਂ ਚ ਇੱਕ ਕਵੀ ਸੀ, ਕਵੀ ਸੈਨਾਪਤੀ ਜੀ। ਉਹ ਲਿਖਦੇ ਹੈ, ਸ੍ਰੀ ਗੁਰੂ ਸੋਭਾ ਨਾਮਕ ਇੱਕ ਗ੍ਰੰਥ ਹੈ ਕਲਗੀਧਰ ਦੀ ਸਿਫਤ ਦਾ। ਉਹ ਕਹਿੰਦੇ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਭੈ ਢਾਂਪੀ ਚਾਦਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਕਹਿੰਦੇ ਏਦਾਂ ਔਰੰਗਜ਼ੇਬ ਦਾ ਹੁਣ ਖਿਆਲ ਨੌਵੇਂ ਪਾਤਸ਼ਾਹ ਵੱਲ ਆ ਗਿਆ। ਉਹ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਵੈਰ ਤੇ ਵਿਰੋਧ ਦੀ ਬਿਰਤੀ ਰੱਖਣ ਲੱਗਾ।
ਭੇਜ ਹਲਕਾਰੇ ਤਲਾਸ਼ ਕਰੀ,
ਉਹਨੇ ਹਲਕਾਰੇ ਭੇਜੇ ਵੀ ਤਲਾਸ਼ ਕਰੋ ਗੁਰੂ ਜੀ ਕਿੱਥੇ ਨੇ। ਨੌਵੇਂ ਪਾਤਸ਼ਾਹ ਦੀ ਭਾਲ ਕੀਤਿਆਂ ਪਤਾ ਲੱਗਾ ਵੀ ਇਸ ਵੇਲੇ ਆਨੰਦਪੁਰ ਸਾਹਿਬ ਹਨ। ਤੋ ਨੌਵੇਂ ਪਾਤਸ਼ਾਹ ਜੀ ਦੀ ਭਾਲ ਵਾਸਤੇ ਇਹਨੇ ਆਪਣੇ ਬੰਦੇ ਭੇਜੇ, ਹਲਕਾਰੇ ਭੇਜੇ।
ਉਤ ਸਤਿਗੁਰ ਨੇ ਕਰੀ ਤਿਆਰੀ,
ਉਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਹੀ ਤਿਆਰੀ ਕਰੀ ਬੈਠੇ ਸਨ। ਸਾਹਿਬ ਜਾਣਦੇ ਸਨ ਕਿ ਹੁਣ ਸੀਸ ਦੇਣ ਦਾ ਸਮਾਂ ਹੈ। ਸਾਹਿਬ ਜਾਣਦੇ ਸਨ ਕਿ ਔਰੰਗੇ ਦੀਆਂ ਜੜ੍ਹਾਂ ਪੁੱਟਣ ਵਾਸਤੇ ਇਹੀ ਇੱਕ ਰਾਹ ਹੈ। ਹਾਂਜੀ,
ਜੈਸੇ ਬਿਪਰਨ ਹੁਤੀ ਉਚਾਰੀ,
ਜਿਵੇਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਬਚਨ ਕਹੇ ਸਨ,
ਆਪ ਚੱਲ ਗੁਰ ਦਿੱਲੀ ਆਏ।
ਸਤਿਗੁਰੂ ਜੀ ਆਪ ਆਨੰਦਪੁਰ ਸਾਹਿਬ ਤੋਂ ਚੱਲੇ। ਆਨੰਦਪੁਰ ਸਾਹਿਬ ਤੋਂ ਪਾਤਸ਼ਾਹ ਚੱਲਦਿਆਂ ਬਹਾਦਰਗੜ੍ਹ ਸਾਹਿਬ ਮਹਾਰਾਜ ਜੀ ਨੇ ਚੁਮਾਸਾ ਕੱਟਿਆ, ਇੱਥੇ ਰਹੇ ਬਰਸਾਤਾਂ ਦੇ ਦਿਨਾਂ ਚ। ਔਰ ਇੱਥੋਂ ਮਹਾਰਾਜ ਜੀ ਚੱਲਦਿਆਂ ਚੱਲਦਿਆਂ ਅਨੇਕਾਂ ਥਾਵਾਂ ਤੋਂ ਹੁੰਦਿਆਂ ਦਿੱਲੀ ਵੱਲ ਵਧੇ।
ਤੁਰਕਨ ਕਰ ਜਾ ਆਪ ਬੰਧਾਏ,
ਆਪ ਤੁਰਕਾਂ ਦੇ ਘਰ ਜਾ ਕੇ ਮਹਾਰਾਜ ਜੀ ਨੇ ਆਪਣਾ ਆਪ ਪੇਸ਼ ਕੀਤਾ।
ਦੋਹਰਾ ਦਿੱਲੀ ਦੁਆਰੇ ਖੜ ਗੁਰੂ ਦੁਸ਼ਾਲੋ ਦਿਓ ਕਲਾਏ।
ਦਿੱਲੀ ਦਾ ਦਰਵਾਜ਼ਾ ਮੰਨਿਆ ਜਾਂਦਾ ਸੀ ਆਗਰੇ ਨੂੰ, ਆਗਰਾ ਜਿਹੜਾ ਹੈ ਦਿੱਲੀ ਦਾ ਦਰਵਾਜ਼ਾ ਮੰਨਿਆ ਜਾਂਦਾ ਸੀ। ਉਧਰੋਂ ਮਰੱਟੇ ਵਗੈਰਾ ਇਧਰੋਂ ਹੀ ਹਮਲਾ ਕਰਕੇ ਅੱਗੇ ਵੱਧ ਕੇ ਆਉਂਦੇ ਸੀ। ਤੋ ਆਗਰੇ ਸਤਿਗੁਰੂ ਜੀ ਗਏ, ਉੱਥੇ ਸਾਹਿਬ ਨੇ ਚੋਜ ਵਰਤਾਇਆ, ਲੰਮੀ ਕਥਾ ਹੈ। ਦੁਸ਼ਾਲਾ ਦਿੱਤਾ ਅੱਜੜੀ ਨੂੰ, ਹੱਥ ਦੀ ਮੁੰਦਰੀ ਦਿੱਤੀ ਵੀ ਜਾ ਹਲਵਾਈ ਦੀ ਦੁਕਾਨ ਤੋਂ ਮਠਿਆਈ ਲੈ ਕੇ ਆ। ਉਹ ਲੈ ਕੇ ਜਦੋਂ ਹਲਵਾਈ ਦੀ ਦੁਕਾਨ ਤੇ ਪੁੱਜਾ ਤੇ ਹਲਵਾਈ ਨੂੰ ਕਿਹਾ ਵੀ ਆਹ ਮੁੰਦਰੀ ਲੈ ਲੈ। ਉਹਨੇ ਪਹਿਲਾਂ ਵੇਖਿਆ ਵੀ ਅੱਜੜੀ ਦੇ ਹੱਥ ਚ ਇੰਨੀ ਕੀਮਤੀ ਮੁੰਦਰੀ, ਕਹਿੰਦਾ ਚੋਰੀ ਕਰਕੇ ਲਿਆਇਆ? ਕਹਿੰਦਾ ਨਾ ਹਲਵਾਈ ਜੀ, ਇਹ ਤਾਂ ਕੋਈ ਬਾਹਰ ਕੋਈ ਬਾਦਸ਼ਾਹ ਹੀ ਲੱਗਦਾ, ਉਹਨੂੰ ਨਹੀਂ ਸੀ ਪਤਾ ਨੌਵੇਂ ਪਾਤਸ਼ਾਹ ਬਾਰੇ, ਉਹਨਾਂ ਦੀ ਮੁੰਦਰੀ ਵੀ ਤੂੰ ਗਿਰਵੀ ਰੱਖ ਕੇ ਮਠਿਆਈ ਦੇ ਦੇ। ਕਹਿੰਦਾ ਲਿਆ ਪਾਣੀ ਕਿਹਦੇ ਚ, ਇਹਨੇ ਕਿ ਦੁਸ਼ਾਲਾ ਕੀਤਾ, ਉਹਨੇ ਬਾਂਹ ਫੜ ਲਈ। ਹਜ਼ਾਰਾਂ ਰੁਪਏ ਦਾ ਕੀਮਤੀ ਦੁਸ਼ਾਲਾ ਮਠਿਆਈ ਪਾ ਕੇ ਖਰਾਬ ਕਰਨ ਲੱਗਾ, ਤੂੰ ਵਾਕਈ ਚੋਰ ਹੈ। ਕੋਤਵਾਲ ਕੋਲ ਲੈ ਗਿਆ, ਕੋਤਵਾਲ ਨਾਲ ਜਾ ਕੇ ਗੱਲਬਾਤ ਕੀਤੀ, ਦੱਸ ਇਹ ਦੁਸ਼ਾਲਾ ਕਿਹਦਾ? ਉਹਨੇ ਆਖਿਆ ਵੀ ਬਾਹਰ ਬਾਗ ਚ ਬੈਠੇ ਨੇ, ਜਾ ਕੇ ਵੇਖ ਲਓ। अगे धन गुरु तेग बहादुर साहब जी महाराज अपने पंजा सेवकां समेत भाई मती दास दयाला जी दे समेत बैठे हुए इन्हे जाके पहचान कीती। हुलिया तां पहुंचिया ही होया सी नौवें पातशाह नूं फड़न दा, तो जाके सतगुरां नूं गिरफ्तार कीता। भाई साहब लिखदे रतन सिंह जी कि महाराज जी ने अपना दुशाला वगैरा दे के ਇਹ ਸਾਰਾ ਚੋਜ ਰਚਿਆ ਤੇ ਗ੍ਰਿਫਤਾਰੀ ਦਿੱਤੀ।
ਹਲਵਾਈ ਹੱਟੀ ਜਾਏ ਤਰਿਓ ਪ੍ਰਗਟ ਹੋਣੇ ਦਾਏ।
ਆਪਣਾ ਆਪ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਹਲਵਾਈ ਦੀ ਹੱਟੀ ਦੇ ਉੱਤੇ ਆਪਣਾ ਦੁਸ਼ਾਲਾ ਦੇ ਕੇ ਆਪਣਾ ਆਪ ਪ੍ਰਗਟ ਕੀਤਾ।
ਚੋਪਈ ਸ਼ੋਰਤ ਪਈ ਨੌਰੰਗੇ ਫੜ ਲਿਓ।
ਪਤਾ ਲੱਗਾ ਤੇ ਨੌਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਨੌਰੰਗੇ ਕੋਲ ਦਿੱਲੀ ਲਿਆਂਦਾ।
ਢੂੰਡਤ ਥੇ ਜਿਸ ਘਰ ਮੈਂ ਪਇਓ।
ਕਹਿੰਦੇ ਤਾਂ ਬੜੀ ਵਧੀਆ ਗੱਲ ਹੋਈ, ਅਸੀਂ ਇਹਨਾਂ ਨੂੰ ਲੱਭਦੇ ਫਿਰਦੇ ਸੀ, ਆਪ ਆ ਗਏ ਨੇ ਸਾਡੇ ਕੋਲ।
ਕਿਮ ਨੌਰੰਗੇ ਕੇ ਹੱਥ ਆਏ।
ਏਦਾਂ ਨੌਵੇਂ ਪਾਤਸ਼ਾਹ ਜੀ ਨੌਰੰਗੇ ਦੇ ਕੋਲ ਪਹੁੰਚੇ।
ਕਿਮ ਕਰ ਸਤਿਗੁਰ ਆਪ ਬੰਧਾਏ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਖੁਦ ਗ੍ਰਿਫਤਾਰੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ।
ਕੈਦ ਪਾਏ ਬੋ ਦਿਵਾਯੋ ਤ੍ਰਾਸ।
ਪਹਿਲਾਂ ਸਤਿਗੁਰਾਂ ਨੂੰ ਕੈਦ ਕੀਤਾ, ਇੱਕ ਇੱਕ ਪ੍ਰੇਤ ਵਾਲੀ ਹਵੇਲੀ ਵਿੱਚ ਸਾਹਿਬ ਨੂੰ ਨਜ਼ਰ ਬੰਦ ਕੀਤਾ। ਕਈ ਤਰ੍ਹਾਂ ਦੇ ਡਰਾਵੇ, ਕਈ ਤਰ੍ਹਾਂ ਦੇ ਤਸੀਹੇ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਦਿੱਤੇ ਇਸ ਮਲੇਛ ਨੇ।
ਫੇਰ ਮੁਗਲ ਇੱਕ ਭੇਜਿਓ ਪਾਸ।
ਫੇਰ ਇੱਕ ਮੁਗਲ ਭੇਜਿਆ ਸਤਿਗੁਰੂ ਜੀ ਦੇ ਕੋਲ ਗੱਲ ਕਰਨ ਲਈ।
ਖੋਟਾ ਬੋਲ ਉਹ ਤ੍ਰਾਸ ਦਿਖਾਇਆ।
ਉਹਨੇ ਬੜੇ ਖੋਟੇ ਬੋਲ ਸਤਿਗੁਰਾਂ ਨੂੰ ਬੋਲੇ, ਕਈ ਤਰ੍ਹਾਂ ਦੇ ਡਰਾਵੇ ਤੇ ਭੈ ਸਤਿਗੁਰੂ ਜੀ ਨੂੰ ਦਿੱਤੇ।
ਤੁਰਕ ਹੋ ਤਿੰਨ ਆਖ ਸੁਣਾਇਆ।
ਉਹਨੇ ਆਪ ਸੁਣਾਇਆ ਕਿ ਜੇ ਤੁਸੀਂ ਆਪਣਾ ਧਰਮ ਜੀਵਨ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਸਲਾਮ ਧਰਮ ਨੂੰ ਕਬੂਲ ਕਰੋ।
ਆ ਕੇ ਦਿਖਾਇਓ ਕਰਾ ਸੁਮਾਤ।
ਜਾਂ ਫਿਰ ਆ ਕੇ ਬਾਦਸ਼ਾਹ ਨੂੰ ਕਰਾ ਮਾਤ ਵਿਖਾਓ, ਆਪਣੀ ਅਜ਼ਮਤ ਵਿਖਾਓ, ਅਸੀਂ ਪਤਾ ਕਰਨਾ ਕਿ ਤੁਹਾਡੇ ਵਿੱਚ ਕੋਈ ਕਰਾਮਾਤ ਹੈ ਕਿ ਨਹੀਂ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹਿੰਦ ਧਰਮ ਦੀ, ਹਿੰਦੂ ਧਰਮ ਦੀ ਰਾਖੀ ਲਈ ਪਾਤਸ਼ਾਹ ਨੇ ਕੀਤੀ ਹੈ, ਇਹਦੇ ਚ ਕਿਸੇ ਪ੍ਰਕਾਰ ਦੀ ਕੋਈ ਦੋ ਰਾਏ ਨਹੀਂ ਹੈ। ਪਰ ਪਿੱਛੇ ਜੀ ਸਕੂਲਾਂ ਦੇ ਵਿੱਚ ਕੁਝ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਗਲਤ ਜਾਣਕਾਰੀ ਜਾਣ ਬੁੱਝ ਕੇ ਪੜ੍ਹਾਈ ਜਾਣ ਲੱਗ ਪਈ ਸੀ। ਬਾਅਦ ਵਿੱਚ ਉਹਨਾਂ ਕਿਤਾਬਾਂ ਤੇ ਬੈਨ ਲੱਗਾ। ਆਖੇ ਜੀ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੀ ਰੰਜਸ ਸੀ। ਮਹਾਰਾਜ ਜੀ ਨੂੰ ਧਾੜਵੀ ਆਦਿਕ ਰੂਪ ਕਰਕੇ ਬਿਆਨ ਕੀਤਾ ਵੀ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਸ਼ਹੀਦ ਕੀਤਾ। ਔਰੰਗਜ਼ੇਬ ਨੂੰ ਇਹਨਾਂ ਨੇ ਆਪਣਾ ਰਿਸ਼ਤੇਦਾਰ ਬਣਾ ਲਿਆ ਜਿਹੜਾ ਇਹਨਾਂ ਦਾ ਧਰਮ ਲਾਉਂਦਾ ਸੀ। ਔਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਖਿਲਾਫ ਸਰ ਜਾਦੂ ਨਾਥ ਵਰਗਿਆਂ ਨੇ ਕਿਤਾਬਾਂ ਲਿਖੀਆਂ। ਆਖੇ ਔਰੰਗਜ਼ੇਬ ਉਹਨਾਂ ਦੇ ਨਾਲ ਚੌਥੇ ਹੈ ਹੀ ਨਹੀਂ ਸੀ ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ। ਸਰਦਾਰ ਕਪੂਰ ਸਿੰਘ ਜੀ ਜਿਹੜੇ ਸਾਚੀ ਸਾਖੀ ਦੇ ਕਰਤਾ ਦੇ ਮਹਾਨ ਮਾਰਤੰਡ ਵਿਦਵਾਨ ਸਨ, ਸਿੱਖ ਪੰਥ ਦਾ ਦਿਮਾਗ ਕਿਹਾ ਜਾ ਸਕਦਾ ਸਰਦਾਰ ਕਪੂਰ ਸਿੰਘ ਹੋਣਾ ਨੂੰ, ਉਹ ਸਰਦਾਰ ਨਹੀਂ ਸੀ ਕਹਾਉਂਦੇ, ਸਿਰਦਾਰ ਕਪੂਰ ਸਿੰਘ ਕਹਾਉਂਦੇ ਸਨ। ਸਿਰਦਾਰ ਸਿਰ ਵਾਲੇ ਤੇ ਬੜੇ ਦਿਮਾਗ ਵਾਲੇ ਸਨ। ਉਹਨਾਂ ਨੇ ਜਾਦੂ ਨਾਥ ਦੀਆਂ ਜਿਹੜੀਆਂ ਇਹ ਕਰਤੂਤਾਂ ਸਨ, ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਕਲੰਕਿਤ ਕਰਨ ਵਾਸਤੇ ਵੀ ਔਰੰਗਜ਼ੇਬ ਨੂੰ ਬਰੀ ਕਰਦਾ ਸੀ, ਉਹਨਾਂ ਨੇ ਬੜੇ ਗਰਜਵੇਂ ਲਿਹਾਜ਼ ਦੇ ਵਿੱਚ ਜਵਾਬ ਦਿੱਤਾ, ਬਕਾਇਦਾ ਲੈਕਚਰ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ। ਔਰ ਉਸ ਵੇਲੇ ਇਹਨਾਂ ਦੀਆਂ ਸਾਰੀਆਂ ਕਰਤੂਤਾਂ ਜ਼ਾਹਰ ਕਰਕੇ ਆਖਿਆ ਕਿ ਕਿਵੇਂ ਜਾਦੂ ਨਾਥ ਨੇ ਵਲਛੜ ਕੀਤਾ ਹੈ, ਕਿਵੇਂ ਹਿਜਰੀ ਦਾ ਜਿਹੜਾ ਸਾਲ ਹੈ ਉਹਨੂੰ ਸੰਮਤ ਦੇ ਸਾਲ ਦੇ ਵਿੱਚ, ਕਿਉਂਕਿ ਔਰੰਗਜ਼ੇਬ ਦੇ ਸਮੇਂ ਤੱਕ ਪਹਿਲਾਂ ਸੰਮਤ ਸਾਲ ਚੱਲਦਾ ਰਿਹਾ, ਸੰਮਤ ਬਿਕਰਮੀ, ਔਰੰਗਜ਼ੇਬ ਨੇ ਹਿਜਰੀ ਸਾਲ ਚਲਾ ਦਿੱਤਾ ਜਿਹੜਾ ਚੰਦਰਮਾ ਦੇ ਮੁਤਾਬਕ ਚੱਲਦਾ ਹੈ, ਉਹਦੇ ਨਾਲ ਦਿਨ ਜਿਹੜੇ ਨੇ ਵੱਧ ਘੱਟ ਗਏ। ਔਰ ਉਹਨਾਂ ਦਿਨਾਂ ਦੇ ਮੁਤਾਬਕ ਔਰੰਗਜ਼ੇਬ ਉੱਥੇ ਦਿੱਲੀ ਵਿੱਚ ਨਹੀਂ ਸੀ, ਉਹਨੇ ਸਾਬਤ ਕਰ ਦਿੱਤਾ ਵੀ ਔਰੰਗਜ਼ੇਬ ਨੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਨਹੀਂ ਕੀਤਾ। ਪਰ ਸਰਦਾਰ ਕਪੂਰ ਸਿੰਘ ਵਰਗੇ ਮਹਾਨ ਵਿਦਵਾਨਾਂ ਨੇ ਉਸ ਵੇਲੇ ਖੋਜ ਕਰਕੇ ਇਹਨਾਂ ਦੇ ਸ਼ੰਕਿਆਂ ਦੀ ਨਿਵਿਰਤੀ ਕੀਤੀ ਔਰ ਦੱਸਿਆ ਕਿ ਮੱਘਰ ਸੁਧੀ ਪੰਚਮੀ ਵਾਲੇ ਦਿਨ ਜਿਸ ਦਿਨ ਨੌਵੇਂ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ, ਉਸ ਵੇਲੇ ਔਰੰਗਜ਼ੇਬ ਦਿੱਲੀ ਸੀ ਔਰ ਉਸੇ ਨੇ ਹੁਕਮ ਕਰਕੇ ਸ਼ਹੀਦ ਕਰਵਾਇਆ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਹੈ, ਅੱਗੇ ਉਹਦਾ ਕੁਝ ਜ਼ਿਕਰ ਆ ਰਿਹਾ। ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ, ਸਮਾਂ ਜਾਗਤ ਨਹੀਂ ਦਿੰਦਾ। ਮਹਾਰਾਜ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਕਰਨੋਂ ਦਿਆਵੈ ਤਾਏ, ਕਰਨੋਂ ਦਿਆਵੈ ਤਾਏ,
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 ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ